ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾ ਸ੍ਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰ ਸਾਗਰ ਰਤਨੀ ਭਰ ਪੂਰੇ, ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ। ਗੁਰ ਸਾਗਰ ਰਤਨੀ ਭਰ ਪੂਰੇ।
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ, ਔਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ 'ਤੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਸਤ ਸੰਗਤ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਜੀ ਦਾ ਗੁਰਬਾਣੀ ਅੰਦਰ ਫੁਰਮਾਨ ਹੈ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗ ਭਜ ਕੇਵਲ ਨਾਮ। ਸੰਸਾਰ ਦੇ ਕੰਮ ਧੰਦੇ ਲੋੜਾਂ ਅਨੁਸਾਰ ਜੀਵ ਨੇ ਕਰਨੇ ਆ, ਕਰਦੇ ਵੀ ਹੈ, ਪਰ ਲੋਕ ਪ੍ਰਲੋਕ ਦੇ ਵਿੱਚ ਸਾਡੀ ਸਹਾਇਤਾ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਔਰ ਉਸ ਨਾਮ ਨੂੰ ਜਪਣ ਅਤੇ ਸੁਣਨ ਦਾ ਕਿੱਥੇ ਸਭ ਤੋਂ ਵੱਡਾ ਮਹੱਤਵ ਹੈ, ਉਹ ਸਤਸੰਗਤ ਵਿੱਚ ਹੈ। ਸਤਸੰਗਤ ਦੇ ਵਿੱਚ ਆ ਕਰਕੇ ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ। ਸਤਸੰਗਤ ਉਹ ਹੀ ਹੈ ਜਿੱਥੇ ਨਾਮ ਦੀ ਮਹਿਮਾ ਦਾ ਕਥਨ ਕੀਤਾ ਜਾਂਦਾ, ਜਿੱਥੇ ਵਾਹਿਗੁਰੂ ਦੀ ਸਿਫਤ ਸਲਾਹ ਅੱਠੇ ਪਹਿਰ ਹੁੰਦੀ ਹੈ, ਜਿੱਥੇ ਮਨ ਦੀਆਂ ਬਿਰਤੀਆਂ ਨੂੰ ਸੰਸਾਰ ਵੱਲੋਂ ਰੋਕ ਕੇ ਨਾਮ ਨਾਲ ਜੋੜਿਆ ਜਾਂਦਾ, ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਜੋੜਿਆ ਜਾਂਦਾ, ਸਤਿਗੁਰਾਂ ਨਾਲ ਜੋੜਿਆ ਜਾਂਦਾ ਹੈ, ਉਸੇ ਦਾ ਨਾਮ ਸਤਸੰਗਤ ਹੈ। ਸਤਸੰਗਤ ਇੱਕੋ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ। ਨਾਮ ਦਾ ਵਿਖਿਆਨ ਜਿੱਥੇ ਕੀਤਾ ਜਾਂਦਾ ਹੈ, ਔਰ ਉਹ ਨਾਮ ਕਿਹੜਾ ਹੈ? ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਦਿਓ। ਜਿਹੜਾ ਨਾਮ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਔਰ ਉਸ ਨਾਮ ਨੂੰ ਪ੍ਰਾਪਤ ਕਰਨ ਦਾ ਕਲਯੁੱਗ ਦੇ ਵਿੱਚ ਸਤਿਗੁਰੂ ਜੀ ਨੇ ਪੰਜਾਂ ਪਿਆਰਿਆਂ ਦੁਆਰਾ ਸਾਨੂੰ ਸੁਖੈਨ ਢੰਗ ਤਰੀਕਾ ਬਖਸ਼ਿਸ਼ ਕੀਤਾ ਹੈ। ਸੋ ਇਸ ਕਰਕੇ ਕਲਯੁੱਗ ਦੇ ਵਿੱਚ ਸਤਸੰਗਤ ਦਾ ਬਹੁਤ ਵੱਡਾ ਮਹੱਤਵ ਹੈ। ਸਤਸੰਗਤ ਪ੍ਰਾਪਤ ਕਰਨੀ ਇਹ ਵੱਡਿਆਂ ਭਾਗਾਂ ਵਾਲਿਆਂ ਉੱਤੇ ਬਖਸ਼ਿਸ਼ ਹੁੰਦੀ ਹੈ। ਐਸੀ ਸਤਸੰਗਤ ਦੀ ਪ੍ਰਾਪਤੀ ਆਪਾਂ ਨੂੰ ਸਤਿਗੁਰਾਂ ਦੀ ਕਿਰਪਾ ਦੁਆਰਾ ਹੋ ਰਹੀ ਹੈ। ਅੱਜ ਜੋ ਸਤਿਗੁਰੂ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪਾਂ ਨੂੰ ਪਾਵਨ ਪਵਿੱਤਰ ਸ਼੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ। ਉਹਨਾਂ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ। ਇਸ ਪਾਵਨ ਸ਼ਬਦ ਦੀ ਜੋ ਉਥਾਨਕਾ ਹੈ, ਕਿਉਂਕਿ ਅੱਜ ਦਾ ਜੋ ਸ਼੍ਰੀ ਮੁਖ ਵਾਕ ਹੈ ਇਹ ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੁਆਰਾ ਸਾਨੂੰ ਬਖਸ਼ਿਸ਼ ਹੋਇਆ। ਤਨਾਸਰੀ ਰਾਗਣੀ ਅੰਦਰ ਅਸ਼ਟਪਦੀਆਂ ਦੀ ਪ੍ਰਾਰੰਭਤਾ ਹੋਈ ਹੈ ਔਰ ਇਹ ਪਹਿਲੀ ਅਸ਼ਟਪਦੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੈ। ਜਿਸ ਵਕਤ ਦੇਸ਼ ਦੇ ਸੰਤਰਾਂ ਦੇ ਜੀਵਾਂ ਨੂੰ ਤਾਰਦੇ ਹੋਏ ਜਗਤ ਗੁਰੂ ਬਾਬਾ ਜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਅਚਲ ਬਟਾਲਾ ਜਿਸ ਧਰਤੀ ਦਾ ਨਾਮ ਹੈ ਔਰ ਅੱਜ ਉੱਥੇ ਸਤਿਗੁਰਾਂ ਦਾ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਅਚਲ ਸਾਹਿਬ ਕਰਕੇ ਸੁਭਾਈਮਾਨ ਹੈ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ ਆਪਣੀ ਬਾਣੀ ਵਿੱਚ, ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਇੱਥੇ ਸ਼ਿਵਰਾਤਰੀ ਦਾ ਬੜਾ ਭਾਰੀ ਮੇਲਾ ਭਰਿਆ ਕਰਦਾ ਔਰ ਲੱਖਾਂ ਹੀ ਲੋਕ ਆਇਆ ਕਰਦੇ। ਸਿੱਧ ਲੋਕ ਵੀ ਵਿਸ਼ੇਸ਼ ਰੂਪ ਦੇ ਵਿੱਚ ਇਸ ਮੇਲੇ ਵਿੱਚ ਆਉਂਦੇ ਸਨ। ਤਰ੍ਹਾਂ ਤਰ੍ਹਾਂ ਦੇ ਆਪਣੀਆਂ ਸਿੱਧੀਆਂ ਦੇ ਚਮਤਕਾਰ ਵਿਖਾ ਕੇ ਲੋਕਾਂ ਨੂੰ ਮਗਰ ਲਾਉਂਦੇ ਔਰ ਆਪਣੀ ਪੂਜਾ ਕਰਵਾਉਂਦੇ ਸਨ। ਸਤਿਗੁਰੂ ਜੀ ਨੂੰ ਪਤਾ ਲੱਗਾ ਕਿ ਦੁਨੀਆ ਨੂੰ ਆਪਣੀ ਪੂਜਾ ਵਿੱਚ ਲਾ ਕੇ ਲੋਕਾਂ ਨੂੰ ਚਮਤਕਾਰ ਵਿਖਾ ਕੇ ਡਰਾ ਕੇ ਜਾਂ ਭੈ ਭੀਤ ਕਰਕੇ ਆਪਣੇ ਮਗਰ ਲਾ ਕੇ ਪੂਜਾ ਕਰਵਾਉਂਦੇ ਹੈ ਸਿੱਧ ਲੋਕ, ਤਾਂ ਸੱਚੇ ਪਾਤਸ਼ਾਹ ਜੀ ਫਿਰ ਇਸ ਮੇਲੇ ਦੇ ਉੱਤੇ ਆਏ। ਸਿੱਧਾਂ ਨੇ ਬੜੇ ਚਮਤਕਾਰ ਵਿਖਾਏ ਔਰ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦੇ ਚਮਤਕਾਰਾਂ ਨੂੰ ਵਿਖਾਉਂਦਿਆਂ ਵੇਖ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀਆਂ ਕਰਾਮਾਤਾਂ ਉਹਨਾਂ ਦੀਆਂ ਸ਼ਕਤੀਆਂ ਨੂੰ ਆਪਣੀ ਸ਼ਕਤੀ ਨਾਲ ਖਿੱਚ ਕੇ ਜੋ ਸਿੱਧ ਦੁਨੀਆ ਨੂੰ ਗੁੰਮਰਾਹ ਕਰ ਰਹੇ ਸਨ ਉਹਨਾਂ ਨੂੰ ਇਸ ਕਰਮ ਵੱਲੋਂ ਹਟਾਇਆ ਔਰ ਸਿੱਧਾਂ ਨਾਲ ਉੱਥੇ ਸਤਿਗੁਰੂ ਜੀ ਦੀ ਗੋਸ਼ਟ ਹੋਈ ਹੈ, ਵਿਚਾਰ ਹੋਈ ਹੈ। ਔਰ ਉਸੇ ਸਮੇਂ ਸਿੱਧਾਂ ਨੇ ਇਹ ਵੀ ਸਤਿਗੁਰੂ ਜੀ ਨੂੰ ਪ੍ਰਸ਼ਨ ਕੀਤਾ ਕਿ ਸੱਚੇ ਪਾਤਸ਼ਾਹ, ਅਸੀਂ ਮਾਨ ਸਰੋਵਰ ਦੇ ਉੱਤੇ ਜਾ ਕਰਕੇ ਇਸ਼ਨਾਨ ਕਰਦੇ ਹਾਂ ਔਰ ਮਾਨ ਸਰੋਵਰ 'ਤੇ ਨਹਾਉਣ ਦਾ ਸੱਤ ਸਮੁੰਦਰਾਂ ਦੇ ਇਸ਼ਨਾਨ ਕਰਨ ਜਿੰਨਾ ਫਲ ਹੈ ਔਰ ਮਾਨ ਸਰੋਵਰ 'ਤੇ ਜਾਣ ਨਾਲ ਸਾਨੂੰ ਹੀਰੇ ਮੋਤੀ ਵੀ ਪ੍ਰਾਪਤ ਹੁੰਦੇ ਹੈ। ਸਮੁੰਦਰਾਂ ਦੇ ਉੱਤੇ ਵੀ ਜਾ ਕੇ ਉੱਥੇ ਅਸੀਂ ਇਸ਼ਨਾਨ ਕਰਦੇ ਹਾਂ, ਉੱਥੋਂ ਵੀ ਅਸੀਂ ਹੀਰੇ ਰਤਨ ਲਾਲ ਪ੍ਰਾਪਤ ਕਰਦੇ ਹਾਂ। ਤੁਸੀਂ ਕਦੇ ਮਾਨ ਸਰੋਵਰ 'ਤੇ ਗਏ ਹੋ, ਕਦੇ ਮਾਨ ਸਰੋਵਰ ਦੀ ਯਾਤਰਾ ਕੀਤੀ ਹੈ ਜਾਂ ਇਸ਼ਨਾਨ ਕੀਤਾ ਹੈ, ਤਾਂ ਸਤਿਗੁਰੂ ਜੀ ਨੇ ਉਸ ਵਕਤ ਇਹ ਸ਼ਬਦ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਸਿੱਧਾਂ ਦਾ ਮਾਣ ਮੇਟਣ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ। ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਨਾਲ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆ।
ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧਨਾਸਰੀ ਰਾਗਣੀ ਅੰਦਰ ਪਹਿਲੇ ਪਾਤਸ਼ਾਹ ਦੂਜੇ ਘਰ ਸੁਰਤਾਲ ਵਿੱਚ ਅਸ਼ਟਪਦੀਆਂ ਅੱਠ ਅੱਠ ਪੌੜੀਆਂ ਵਾਲੇ ਸ਼ਬਦ ਇੱਥੋਂ ਪ੍ਰਾਰੰਭ ਹੋ ਰਹੇ ਹਨ, ਇਸੇ ਕਰਕੇ ਇਹਨਾਂ ਨੂੰ ਅਸ਼ਟਪਦੀਆਂ ਕਿਹਾ ਜਾਂਦਾ ਹੈ। ਇਸ ਪਾਵਨ ਪਵਿੱਤਰ ਸ਼ਬਦ ਵਿੱਚ ਸਤਿਗੁਰੂ ਜੀ ਪਾਵਨ ਪਵਿੱਤਰ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਸਰੂਪ ਵਾਹਿਗੁਰੂ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਗੁਰ ਸਾਗਰ ਰਤਨੀ ਭਰਪੂਰੇ,
ਸਤਿਗੁਰੂ ਜੀ ਫਰਮਾਨ ਕਰਦੇ ਆ ਕਿ ਐ ਸਿੱਧੋ ਗੁਰ ਸਾਗਰ ਰਤਨੀ ਭਰਪੂਰੇ, ਅਸੀਂ ਕਿਸ ਸਾਗਰ ਦੇ ਉੱਤੇ ਜਾਂਦੇ ਹਾਂ ਜਾਂ ਕਿਸ ਸਾਗਰ ਸਰੋਵਰ ਦੇ ਉੱਤੇ, ਕਿਹੜੇ ਮਾਨ ਸਰੋਵਰ 'ਤੇ ਅਸੀਂ ਜਾਣਾ ਕੀਤਾ ਹੈ। ਗੁਰ ਜੋ ਪਰਮੇਸ਼ਰ ਵਾਹਿਗੁਰੂ ਹੈ, ਉਸ ਵਾਹਿਗੁਰੂ ਪਰਮੇਸ਼ਰ ਦੇ ਸਾਗਰ ਮਾਨ ਸਰੋਵਰ ਰੂਪ ਸਰੋਵਰ 'ਤੇ ਜਾਣਾ ਕੀਤਾ ਹੈ। ਗੁਰੂ ਜੋ ਹੈ ਉਹ ਮਾਨ ਸਰੋਵਰ ਦਾ ਰੂਪ ਹੈ, ਔਰ ਰਤਨਾ ਕਰਕੇ ਐਨ ਲਬਾ ਲਬ ਭਰਿਆ ਹੋਇਆ ਹੈ, ਭਰਪੂਰ ਹੈ। ਜਿਵੇਂ ਤੁਸੀਂ ਦੱਸਦੇ ਹੋ ਕਿ ਸਮੁੰਦਰ ਵਿੱਚੋਂ 14 ਰਤਨ ਨਿਕਲੇ, ਸ੍ਰੀਮਨ ਰੰਭਾ ਬਾਰਨੀ ਧਨਕ ਧਨੰਤਰ ਬਾਜ ਕਾਮ ਧੇਨ ਸੱਸ ਬਿਲਕ ਕਾਮ ਧੇਨ ਸੱਸ ਕਲਪਤਰ ਸੰਖ ਅਮੀ ਗਜਰਾਜ, ਕਿ ਜਦੋਂ ਦੇਵਤਿਆਂ ਦੈਂਤਾਂ ਨੇ ਸਮੁੰਦਰ ਰਿੜਕਿਆ ਉੱਥੋਂ 14 ਰਤਨ ਨਿਕਲੇ ਸਨ, ਸ੍ਰੀ ਲਕਸ਼ਮੀ ਪ੍ਰਾਪਤ ਹੋਈ, ਕੌਸਤਕ ਮਣੀ ਪ੍ਰਾਪਤ ਹੋਈ, ਰੰਭਾ ਪਸ਼ਰਮ ਪ੍ਰਾਪਤ ਹੋਈ, ਬਾਰਨੀ ਸ਼ਰਾਬ ਆਦਿਕ ਵੀ, ਇਸੇ ਤਰ੍ਹਾਂ ਧਨਖ ਵੀ ਔਰ ਧਨੰਤਰ ਵੈਦ ਵੀ, ਉੱਚ ਸਰਾਬਾ ਘੋੜਾ ਵੀ, ਇਸੇ ਤਰ੍ਹਾਂ ਵਿਉਹ ਵੀ ਉਹਨਾਂ ਰਤਨਾਂ ਵਿੱਚੋਂ ਨਿਕਲੀ ਹੈ। ਇਸੇ ਹੀ ਤਰ੍ਹਾਂ ਚੰਦਰਮਾ ਆਦਿਕ ਔਰ ਕਲਪਤਰ ਆਦਿਕ, ਇਸੇ ਤਰ੍ਹਾਂ ਅੰਮ੍ਰਿਤ ਔਰ ਸੰਖ ਅਤੇ ਗਜਰਾਜ, ਇਹ 14 ਰਤਨ ਨਿਕਲੇ ਸਨ ਜਿਨ੍ਹਾਂ ਨੂੰ ਵੱਖ ਵੱਖ ਦੇਵਤਿਆਂ ਨੇ ਧਾਰਨ ਕੀਤਾ ਔਰ ਪ੍ਰਾਪਤ ਕੀਤਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਇਹ ਸਿੱਧ ਲੋਕੋ ਅਸਲੀ 14 ਰਤਨ ਕਿਹੜੇ ਹਨ? ਅਸਲੀ 14 ਰਤਨ ਹਨ ਲਕਸ਼ਮੀ ਕੀ ਹੈ, ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਭਗਤੀ ਕਰਨੀ ਹੈ ਇਹੀ ਅਸਲ ਲਕਸ਼ਮੀ ਹੈ। ਬਾਰਜ ਕਰ ਦਾਹਣ ਸਿੱਧ ਸਨਮੁਖ ਮੁਖ ਜੋਵੈ, ਰਿੱਧ ਵਸੈ ਬਾਵਾਂਗ ਜੋ ਤੀਨ ਲੋਕਾਂਤਰ ਮੋਹ ਹੈ। ਹੇ ਸਤਿਗੁਰੋ, ਜੋ ਸੱਜੇ ਹੱਥ ਤੁਹਾਡਾ ਪਾਵਨ ਪਵਿੱਤਰ ਜੋ ਪ੍ਰਤਾਪ ਹੈ ਸੱਜੇ ਹੱਥ ਦਾ, ਕਿ ਤੁਹਾਡੇ ਹਸਤ ਕਮਲਾਂ ਵਿੱਚ ਲਕਸ਼ਮੀ ਹੱਥ ਜੋੜ ਕੇ ਵਸਦੀ ਹੈ, ਇਸ ਕਰਕੇ ਭਗਤੀ ਜਿਹੜੀ ਹੈ ਇਹੀ ਸਭ ਤੋਂ ਵੱਡੀ ਲਕਸ਼ਮੀ ਹੈ, ਦੌਲਤ ਹੈ ਲੋਕ ਪ੍ਰਲੋਕ ਦੀ, ਇਹ ਸਭ ਤੋਂ ਵੱਡਾ ਰਤਨ ਹੈ। ਸ੍ਰੀ ਭਗਤੀ ਜਿਹੜੀ ਹੈ ਇਹੀ ਲਕਸ਼ਮੀ ਹੈ। ਕੌਸਤਕ ਮਣੀ ਕਿਹੜੀ ਹੈ? ਸ਼ਰਧਾ ਹੈ। ਸ਼ਰਧਾ ਤੋਂ ਬਿਨਾਂ ਭਗਤੀ ਕਦੇ ਪ੍ਰਵਾਨ ਨਹੀਂ ਹੁੰਦੀ ਔਰ ਭਗਤੀ ਦੇ ਵਿੱਚੋਂ ਕਦੇ ਵੀ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਸ਼ਰਧਾ ਜਿਹੜੀ ਹੈ ਇਹ ਕੌਸਤਕ ਮਣੀ ਹੈ। ਰੰਭਾ ਜੋ ਸ਼ਾਂਤੀ ਹੈ ਇਹ ਰੰਭਾ ਹੈ। ਬਾਰਨੀ ਜੋ ਪ੍ਰੇਮ ਦੀ ਸ਼ਰਾਬ ਪੀਣਾ ਕੀਤੀ ਹੈ ਇਹ ਪ੍ਰੇਮ ਰੂਪ ਬਾਰਨੀ ਹੈ। ਧਨਖ ਧਰਮ ਦਾ ਧਨਖ ਅਸੀਂ ਧਾਰਨ ਕੀਤਾ ਹੋਇਆ, ਔਰ ਧਨੰਤਰ ਵੈਦ ਕੀ ਹੈ? ਜਿਹੜਾ ਉੱਦਮ ਧਾਰਨ ਕਰਨਾ ਇਹ ਧਨੰਤਰ ਵੈਦ ਹੈ। ਉੱਦਮ ਕਰੇਦਿਆ ਜੀਓ ਤੂੰ, ਕਮਾਵਦਿਆ ਸੁਖ ਪੁੰਚ, ਤੇ ਆਏ ਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਉੱਦਮ ਧਨੰਤਰ ਵੈਦ ਹੈ ਔਰ ਇਸੇ ਤਰ੍ਹਾਂ ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਨ। ਸਹਿਜ ਦਾ ਇਹ ਘੋੜਾ ਧਾਰਨ ਕੀਤਾ ਹੋਇਆ ਹੈ ਔਰ ਇਸੇ ਤਰ੍ਹਾਂ ਕਾਮਧੇਨ ਸਤ ਸੰਗਤ ਰੂਪ ਕਾਮਧੇਨ ਹੈ। ਜਿਸ ਸੰਗਤ ਦੇ ਵਿੱਚ ਬੈਠ ਕੇ ਸਾਰੇ ਮਨ ਦੇ ਮਨੋਰਥ ਪੂਰੇ ਹੁੰਦੇ ਹੈ, ਸੰਗਤ ਨਾਲੋਂ ਵੱਡੀ ਕੋਈ ਕਾਮਧੇਨ ਗਊ ਨਹੀਂ। ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੇ ਵਸ ਹੈ ਕਾਮਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਜਦੋਂ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਪੂਰਬ ਦੀ ਧਰਤੀ ਨੂੰ ਤਾਰ ਰਹੇ ਸਨ, ਤਾਂ ਚੱਲਦੇ ਚੱਲਦੇ ਅਸਾਮ ਦੇ ਇਲਾਕੇ ਵਿੱਚ ਗਏ। ਸੰਗਤਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਕਰਕੇ, ਤੁਹਾਡੇ ਚਰਨਾਂ ਵਿੱਚ ਬੇਨਤੀਆਂ ਕਰਕੇ, ਤੁਹਾਡੀ ਸੰਗਤ ਕਰਕੇ ਸਾਡੇ ਸਾਰੇ ਮਨ ਦੇ ਮਨੋਰਥ ਪੂਰੇ ਹੁੰਦੇ ਆ ਅਤੇ ਹੋਏ ਆ। ਆਪ ਸਾਡੇ ਕੋਲੋਂ ਚਲੇ ਜਾਓਗੇ ਤਾਂ ਸਾਡੀਆਂ ਕਾਮਨਾਵਾਂ ਕਿਵੇਂ ਪੂਰੀਆਂ ਹੋਣਗੀਆਂ, ਸਾਡੇ ਮਨ ਦੇ ਮਨੋਰਥ ਕਿਵੇਂ ਸਾਨੂੰ ਪ੍ਰਾਪਤ ਹੋਣਗੇ। ਉਦੋਂ ਸਤਿਗੁਰੂ ਜੀ ਨੇ ਬਚਨ ਕੀਤਾ ਸੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਕਿ ਗੁਰਸਿੱਖੋ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਮਰਜ਼ਾਦਾ ਪੂਰਵਕ ਉਸ ਨੂੰ ਚੌਂਕੀ ਉੱਤੇ ਸਜਾ ਕੇ ਸਾਰੀ ਸੰਗਤ ਬੈਠ ਕੇ ਚਾਰੇ ਪਾਸੇ ਕੀਰਤਨ ਕਰੇ ਔਰ ਕੀਰਤਨ ਤੋਂ ਉਪਰੰਤ ਇੱਕ ਟਕਾ ਪਰਮੇਸ਼ਰ ਦੇ ਨਿਮਿੱਤ ਅੱਗੇ ਅਰਪਿਤ ਕਰਕੇ ਅਰਦਾਸ, ਜੋ ਵੀ ਸੰਗਤ ਅਰਦਾਸ ਕਰੇਗੀ ਨਾ, ਜਿਸ ਨਿਮਿੱਤ ਲਈ ਸੰਗਤ ਅਰਦਾਸ ਕਰੇਗੀ, ਤੁਹਾਡੇ ਮਨ ਦੇ ਮਨੋਰਥ ਪੂਰੇ ਹੋਣਗੇ, ਤੁਹਾਡੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ। ਇਸ ਕਰਕੇ ਸਤਸੰਗਤ ਕਾਮਧੇਨ ਗਊ ਹੈ। ਸੰਗਤ ਜਿਸ ਵੀ ਪ੍ਰਾਣੀ ਲਈ ਅਰਦਾਸ ਕਰ ਦਿੰਦੀ ਹੈ, ਇੱਕ ਮਨ ਇੱਕ ਚਿੱਤ ਹੋ ਕੇ ਉਸ ਪ੍ਰਾਣੀ ਦੇ ਮਨੋਰਥ ਪੂਰੇ ਹੋ ਜਾਂਦੇ ਹਨ। ਇਸ ਕਰਕੇ ਸੰਗਤ ਨੂੰ ਕਾਮਧੇਨ ਦਾ ਦਰਜਾ ਦਿੱਤਾ ਹੈ। ਸਤਸੰਗਤ ਕਾਮਧੇਨ ਹੈ ਔਰ ਬਿਖ ਬਿਓ ਕੀ ਹੈ, ਸਤਸੰਗਤ ਦੇ ਵਿੱਚ ਆ ਕਰਕੇ ਨਿੰਦਾ ਦਾ ਤਿਆਗ ਹੈ। ਜਿਵੇਂ ਵਿਓ ਨਹੀਂ ਕੋਈ ਧਾਰਨ ਕਰਦਾ, ਵਿਓ ਦਾ ਜੀਵ ਤਿਆਗ ਕਰਦਾ, ਇਸੇ ਤਰ੍ਹਾਂ ਨਿੰਦਿਆ ਰੂਪ ਵਿਓ ਦਾ ਸਤਸੰਗਤ ਦੇ ਵਿੱਚੋਂ ਤਿਆਗ ਕਰਨਾ, ਇਹੀ ਬਿਖ ਹੈ। ਔਰ ਇਸੇ ਤਰ੍ਹਾਂ ਸਤਸੰਗਤ ਜੀ ਸੰਖ ਅਮੀ ਗਜਰਾਜ, ਕੀਰਤਨ ਕਰਨਾ ਇਹੀ ਸੰਖ ਹੈ। ਔਰ ਅੰਮ੍ਰਿਤ ਕੀ ਹੈ? ਇੱਕ ਅੰਮ੍ਰਿਤ ਹੈ ਖੰਡੇ ਬਾਟੇ ਦਾ, ਜੋ ਪੰਜ ਪਿਆਰੇ ਬਖਸ਼ਿਸ਼ ਕਰਦੇ ਹੈ। ਦੂਜਾ ਅੰਮ੍ਰਿਤ ਹੈ ਨਾਮ ਦਾ, ਨਾਮ ਰੂਪ ਅੰਮ੍ਰਿਤ ਸਾਨੂੰ ਬਖਸ਼ਿਸ਼ ਕੀਤਾ ਹੈ। ਇਸੇ ਤਰ੍ਹਾਂ ਹੰਕਾਰ ਦੀ ਨਿਵਿਰਤੀ ਕਰਨ ਵਾਲਾ, ਕਾਮ ਦੀ ਨਿਵਿਰਤੀ ਕਰਨ ਵਾਲਾ, ਇਹ ਜੋ ਸਾਨੂੰ ਬਖਸ਼ਿਸ਼ ਹੋਈ ਹੈ, ਇਹ ਗਜਰਾਜ ਹੈ। ਇਉਂ ਸਾਧ ਸੰਗਤ ਜੀ ਇਹ 14 ਰਤਨ ਸਾਨੂੰ ਸਤਿਗੁਰੂ ਦੇ ਚਰਨਾਂ ਵਿੱਚੋਂ, ਗੁਰੂ ਰੂਪ ਸਮੁੰਦਰ ਦੇ ਦਰ ਤੋਂ ਜਾਂ ਗੁਰੂ ਰੂਪ ਮਾਨ ਸਰੋਵਰ ਤੋਂ ਸਾਨੂੰ ਇਹ ਸਾਰੇ ਹੀਰੇ ਰਤਨ ਜਵਾਹਰ ਆਦਿਕ ਪ੍ਰਾਪਤ ਹੁੰਦੇ ਹੈ। ਔਰ ਚੰਦਰਮਾ ਕੀ ਹੈ? ਵੈਰਾਗ ਦਾ ਚੰਦਰਮਾ ਹੈ। ਇਉਂ ਇਹ ਕੁੱਲ ਮਿਲਾ ਕੇ 14 ਬਣ ਜਾਂਦੇ ਹਨ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ, ਨਾਮ ਰੂਪ ਹੀਰਾ ਹੈ, ਪ੍ਰੇਮ ਰੂਪ ਰਤਨ ਹੈ, ਲਾਲ ਹੈ, ਔਰ ਅੰਤਕਰਨ ਨੂੰ ਜਿਹੜਾ ਉੱਜਲ ਸ਼ੁੱਧ ਕਰ ਦੇਣਾ ਸੇਵਾ ਸਿਮਰਨ ਕਰਕੇ, ਇਹ ਮੋਤੀ ਧਾਰਨ ਕਰਨਾ ਹੈ। ਇਸ ਕਰਕੇ ਭਾਈ ਗੁਰੂ ਰੂਪ ਸਾਗਰ ਦੇ ਉੱਤੇ ਇਹ ਸ਼ੁਭ ਗੁਣਾਂ ਦੇ ਰਤਨ ਜੀਵ ਨੂੰ, ਗੁਰਮੁਖ ਨੂੰ, ਜਗਿਆਸੂ ਨੂੰ ਪ੍ਰਾਪਤ ਹੁੰਦੇ ਹੈ। ਔਰ ਜਿੰਨੇ ਵੀ ਸ਼ੁਭ ਗੁਣਾਂ ਰੂਪ ਰਤਨ ਹਨ, ਇਹਨਾਂ ਨਾਲ ਗੁਰੂ ਰੂਪ ਸਾਗਰ ਜਿਹੜਾ ਐਨ ਭਰਿਆ ਹੋਇਆ ਹੈ। ਇਸ ਕਰਕੇ ਗੁਰੂ ਨਾਲੋਂ ਕੋਈ ਵੱਡਾ ਸਾਗਰ ਨਹੀਂ, ਔਰ ਪਰਮੇਸ਼ੁਰ ਵਾਹਿਗੁਰੂ ਨਾਲੋਂ ਕੋਈ ਵੱਡਾ ਸਾਗਰ ਨਹੀਂ। ਅਸੀਂ ਗੁਰੂ ਰੂਪ ਸਾਗਰ ਮਾਨ ਸਰੋਵਰ ਦੇ ਉੱਤੇ ਜਾਣਾ ਕੀਤਾ ਹੈ, ਜਿੱਥੇ ਸਾਰੇ ਰਤਨ ਭਰੀ ਭਰਪੂਰ ਦਾ ਅਰਥ ਹੁੰਦਾ ਲਬਾ ਲਬ ਕਰਕੇ ਆ, ਨੱਕੋ ਨੱਕ ਭਰੇ ਹੋਏ ਆ। ਕਿਸੇ ਵੀ ਦਾਤ ਦੀ, ਕਿਸੇ ਵੀ ਪਦਾਰਥ ਦੀ ਜਿੱਥੇ ਕੋਈ ਕਮੀ ਘਾਟ ਨਹੀਂ। ਇਸ ਕਰਕੇ ਐਸਾ ਗੁਰੂ ਰੂਪ ਜਿਹੜਾ ਸਾਗਰ ਹੈ, ਜਿੱਥੇ ਸ਼ੁਭ ਗੁਣਾਂ ਰੂਪ ਰਤਨ ਭਰੇ ਪਏ ਹੈ, ਉਹ ਸਾਨੂੰ ਸਤਿਗੁਰੂ ਦਾ ਐਸਾ ਮਾਨ ਸਰੋਵਰ ਰੂਪ ਸਾਗਰ ਪ੍ਰਾਪਤ ਹੋਇਆ ਹੈ।
ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ।
ਮਾਨ ਸਰੋਵਰ ਤੇ ਹੰਸ ਨਿਵਾਸ ਰੱਖਦੇ ਹੈ, ਔਰ ਹੰਸ ਕੀ ਕਰਦੇ ਹੈ ਕਿ ਮਾਨ ਸਰੋਵਰ ਤੋਂ ਹੀਰੇ ਮੋਤੀਆਂ ਦਾ ਚੋਗ ਚੁਗਦੇ ਹਨ। ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾ ਭਾਲਣ ਜਾਵੇ। ਹੰਸਾਂ ਦੀ ਖੁਰਾਕ ਹੀਰੇ ਮੋਤੀ ਹੈ, ਔਰ ਉਹਨਾਂ ਨੂੰ ਐਸੀ ਖੁਰਾਕ ਕਿੱਥੋਂ ਮਾਨ ਸਰੋਵਰ ਤੋਂ ਮਿਲਦੀ ਹੈ, ਹੋਰ ਕਿਤੋਂ ਮਿਲਦੀ ਨਹੀਂ। ਇਸੇ ਕਰਕੇ ਉਹ ਮਾਨ ਸਰੋਵਰ 'ਤੇ ਨਿਵਾਸ ਰੱਖਦੇ ਹੈ। ਇਸ ਕਰਕੇ ਜਿਹੜਾ ਮਾਨ ਸਰੋਵਰ ਆ, ਉਸ ਉੱਤੇ ਹੰਸਾਂ ਦਾ ਵਾਸਾ ਹੈ। ਇੱਧਰ ਗੁਰੂ ਰੂਪ ਮਾਨ ਸਰੋਵਰ 'ਤੇ ਅੰਮ੍ਰਿਤ ਨਾਮ ਰੂਪ ਜਲ ਨਾਲ ਗੁਰੂ ਰੂਪ ਮਾਨ ਸਰੋਵਰ ਭਰਿਆ ਹੋਇਆ ਹੈ, ਔਰ ਜਿਹੜੇ ਹੀਰੇ ਮੋਤੀ ਸ਼ੁਭ ਗੁਣ ਹੈ, ਹੀਰਾ ਪਰਮੇਸ਼ਰ ਦਾ ਨਾਮ ਹੈ, ਔਰ ਸਾਧ ਸੰਗ ਜੀ ਪ੍ਰੇਮ ਰੂਪ ਲਾਲ ਹੈ, ਔਰ ਹਿਰਦੇ ਦਾ ਸ਼ੁੱਧ ਹੋਣਾ ਇਹ ਮੋਤੀ ਹੈ। ਇਹ ਸੰਤ ਰੂਪ ਜਿਹੜੇ ਹੰਸ ਹੈ ਨਾ, ਉਹ ਸਾਧ ਸੰਗ ਜੀ ਇਸ ਚੋਗ ਨੂੰ ਚੁਗਦੇ ਹੈ। ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਇਹ ਸਿੱਧ ਲੋਕੋ, ਜਿਹੜੇ ਸੰਤ ਹੈ ਨਾ, ਉਹੀ ਅਸਲ ਹੰਸ ਹਨ, ਔਰ ਉਹ ਇਸ ਚੋਗ ਨੂੰ ਆ ਕੇ ਗੁਰੂ ਰੂਪ ਮਾਨ ਸਰੋਵਰ ਤੋਂ ਚੁਗਦੇ ਹੈ। ਅੰਮ੍ਰਿਤ ਨਾਮ ਰੂਪ ਜਲ ਨੂੰ ਉਹ ਪ੍ਰਾਪਤ ਕਰਕੇ ਆਪਣੀ ਜਨਮਾਂ ਜਨਮਾਂ ਦੀ ਪਿਆਸ ਨੂੰ ਮੇਟਦੇ ਆ। ਅੰਮ੍ਰਿਤ ਨੂੰ, ਅੰਮ੍ਰਿਤ ਨਾਮ ਰੂਪ ਜਲ ਨੂੰ ਵਾਰ ਵਾਰ ਪੁਨਾ ਪੁਨਾ ਪੀ ਕਰਕੇ, ਔਰ ਹੀਰੇ ਮੋਤੀ ਪ੍ਰੇਮ ਨੂੰ ਔਰ ਨਾਮ ਨੂੰ ਹਿਰਦੇ ਨੂੰ ਸ਼ੁੱਧ ਕਰਨ ਰੂਪ ਮੋਤੀਆਂ ਦੀ ਖੁਰਾਕ ਨੂੰ ਉਹ ਚੁਗ ਚੁਗ ਕੇ ਆਪਣੀ ਜਨਮਾਂ ਜਨਮਾਂ ਦੀ ਭੁੱਖ ਨੂੰ ਮੇਟਦੇ ਹੈ। ਇਸ ਕਰਕੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਉਹ ਕਦੇ ਵੀ ਗੁਰੂ ਰੂਪ ਮਾਨ ਸਰੋਵਰ ਤੋਂ ਦੂਰ ਨਹੀਂ ਜਾਂਦੇ। ਜਿਵੇਂ ਹੰਸ ਮਾਨ ਸਰੋਵਰ ਦਾ ਖਹਿੜਾ ਨਹੀਂ ਛੱਡਦਾ, ਇਸੇ ਤਰ੍ਹਾਂ ਸੰਤ ਜਿਹੜੇ ਹੰਸਾਂ ਦੀ ਨਿਆਈ ਹੈ ਨਾ, ਉਹ ਗੁਰੂ ਦਾ ਦਰ ਨਹੀਂ ਕਦੇ ਛੱਡ ਕੇ ਜਾਂਦੇ। ਗੁਰੂ ਦੇ ਦਰ ਦੇ ਉੱਤੇ ਹੀ ਹਮੇਸ਼ਾ ਜੁੜੇ ਰਹਿੰਦੇ ਆ, ਔਰ ਗੁਰੂ ਦੇ ਦਰ 'ਤੇ ਹੀ ਉਹਨਾਂ ਦਾ ਨਿਵਾਸ ਹੁੰਦਾ ਹੈ। ਸੰਤ ਕਿਹੜੇ ਹੈ? ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਨੂੰ ਅੱਠੇ ਪਹਿਰ ਵਾਹਿਗੁਰੂ ਪਰਮੇਸ਼ਰ ਦਾ ਆਉਂਦੇ ਜਾਂਦੇ ਸਾਸ ਗ੍ਰਾਸ ਦੁਆਰਾ ਨਾਮ ਨਹੀਂ ਭੁੱਲਦਾ, ਅੱਠੇ ਪਹਿਰ ਵਾਹਿਗੁਰੂ ਦੇ ਨਾਮ ਵਿੱਚ ਜਿਨ੍ਹਾਂ ਦਾ ਚਿੱਤ ਜੁੜਿਆ ਹੋਇਆ ਹੈ, ਉਹੀ ਅਸਲ ਸੰਤ ਹਨ। ਔਰ ਜਿਹੜਾ ਅੱਠੇ ਪਹਿਰ ਨਾਮ ਵਿੱਚ ਜਿਹਦੀ ਸੁਰਤ ਜੁੜ ਗਈ ਭਾਈ, ਉਹਨੂੰ ਸੰਤ ਦੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਪੂਰਾ ਗੁਰ ਅਖਿਆਉ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ। ਪੂਰੇ ਗੁਰੂ ਦਾ ਜਿਹੜਾ ਪੂਰਾ ਗੁਰਮੰਤਰ ਹੈ, ਜਿਵੇਂ ਸਾਨੂੰ ਗੁਰਮੰਤਰ ਵਾਹਿਗੁਰੂ ਮੰਤਰ ਪ੍ਰਾਪਤ ਹੋਇਆ, ਮੂਲ ਮੰਤਰ ਪ੍ਰਾਪਤ ਹੋਇਆ, ਇਸ ਨਾਮ ਨੂੰ ਜਿਨ੍ਹਾਂ ਨੇ ਕਮਾ ਲਿਆ, ਉਹਨਾਂ ਦੇ ਉੱਤੇ ਗੁਰੂ ਦੀ ਪੂਰੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ। ਔਰ ਗੁਰੂ ਉਹਨਾਂ ਨੂੰ ਕੀ ਕਰਦਾ, ਗੁਰੂ ਕੀ ਕ੍ਰਿਸ਼ਮਾ ਕਰਦਾ, ਗੁਰੂ ਉਹਨਾਂ ਨੂੰ ਆਮ ਮਨੁੱਖ ਤੋਂ ਗੁਰਮੁਖ ਔਰ ਸੰਤ ਬਣਾ ਦਿੰਦਾ। ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਬਾਲਾ ਅਤੇ ਮਰਦਾਨਾ ਜੀ ਨਾਲ ਤੁਰੇ ਜਾ ਰਹੇ ਆ, ਤੁਲੰਬੇ ਸ਼ਹਿਰ ਵਿੱਚ ਪਹੁੰਚੇ ਹੈ। ਉੱਥੇ ਸੁਣਿਆ ਕਿ ਇਸ ਇਲਾਕੇ ਵਿੱਚ ਬੜਾ ਭਾਰੀ ਇੱਕ ਸੰਤਾਂ ਦੇ ਲਿਬਾਸ ਵਾਲਾ ਬੰਦਾ ਰਹਿੰਦਾ, ਬੜਾ ਉਹਨੇ ਲੰਗਰ ਵੀ ਲਾਇਆ, ਸਰਾਮ ਵੀ ਬਣਾਈ ਹੈ ਔਰ ਬੜੇ ਲੋਕ ਯਾਤਰੂ ਉਹਦੇ ਕੋਲ ਜਾਂਦੇ ਹੈ। ਕੁਝ ਸਿਆਣੇ ਪੁਰਸ਼ਾਂ ਨੇ ਦੱਸਿਆ ਜੀ ਦੇਖਣ ਨੂੰ ਉਹ ਸੰਤ ਹੈ, ਸੰਤਾਂ ਵਾਲਾ ਲਿਬਾਸ ਉਹਨੇ ਪਾਇਆ ਹੈ, ਬਹੁਤ ਵੱਡਾ ਠੱਗ ਹੈ। ਸਤਿਗੁਰੂ ਪੁੱਛਣ ਲੱਗੇ ਕੀ ਕਾਰਨ, ਕਹਿਣ ਲੱਗੇ ਵੀ ਜਿਹੜਾ ਕੋਈ ਉਹਦੇ ਪਖੰਡ ਦੇ ਜਾਲ ਵਿੱਚ ਕੋਈ ਬੰਦਾ ਭੁੱਲ ਭੁਲੇਖੇ ਫਸ ਜਾਂਦਾ ਨਾ, ਉੱਥੇ ਚੱਲਿਆ ਜਾਂਦਾ ਕੋਈ ਧਨੀ ਮਨੁੱਖ, ਤਾਂ ਉਹਦਾ ਸਾਰਾ ਧਨ ਖੋ ਕੇ ਉਹਨੂੰ ਮਾਰ ਕੇ ਭੋਰੇ ਦੇ ਵਿੱਚ ਬਾਹਰ ਦੱਬ ਦਿੰਦਾ ਔਰ ਬਹੁਤ ਲੋਕ ਉੱਥੇ ਜਿਉਂਦੇ ਮੁੜ ਕੇ ਵਾਪਸ ਨਹੀਂ ਆਏ। ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਐਸੇ ਮਨੁੱਖ ਕੋਲੇ ਤਾਂ ਅਸੀਂ ਜਾਣਾ ਹੀ ਜਾਣਾ। ਉਸ ਇਲਾਕੇ ਦੇ ਮਨੁੱਖ ਆਖਣ ਲੱਗੇ ਸੱਚੇ ਪਾਤਸ਼ਾਹ ਉੱਥੇ ਨਾ ਜਾਇਓ, ਸਾਡੀ ਬੇਨਤੀ ਹੈ। ਕਹਿਣ ਲੱਗੇ ਨਹੀਂ ਭਾਈ ਜ਼ਰੂਰ ਜਾਵਾਂਗੇ। ਸਤਿਗੁਰੂ ਜੀ ਗਏ ਹੁਣ ਭਾਈ ਬਾਲਾ ਜੀ ਨਾਲ ਹੈ, ਮਰਦਾਨਾ ਭਾਈ ਬਾਲਾ ਜੀ ਨੂੰ ਆਖਣ ਲੱਗਾ ਕਿ ਇਹੋ ਜਿਹੇ ਮਨੁੱਖ ਕੋਲੇ ਸਤਿਗੁਰੂ ਆ ਗਏ ਹੈ, ਵੇਖੀਏ ਸਤਿਗੁਰੂ ਮਹਾਰਾਜ ਕੀ ਕ੍ਰਿਸ਼ਮਾ ਕਰਦੇ ਆ ਕਿ ਇਹਦਾ ਜੀਵਨ ਵੀ ਬਦਲਦਾ ਕਿ ਨਹੀਂ। ਸਤਿਗੁਰੂ ਜੀ ਗਏ, ਉਹਨੇ ਬੜੀ ਆਓ ਭਗਤ ਕੀਤੀ। ਉਸ ਤੋਂ ਬਾਅਦ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ, ਸਤਿਗੁਰੂ ਦੇ ਦਰਸ਼ਨ ਕਰਦਿਆਂ ਉਹਦਾ ਮਨ ਬਦਲ ਗਿਆ। ਸਤਿਗੁਰਾਂ ਦੇ ਚਰਨਾਂ ਵਿੱਚ ਬੈਠਿਆ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਆਖਿਆ, ਬਾਣੀ ਆਈ ਹੈ ਮਰਦਾਨਿਆਂ ਰਬਾਬ ਵਜਾ। ਉੱਥੇ ਸਤਿਗੁਰੂ ਜੀ ਨੇ ਫਿਰ ਸ਼ਬਦ ਉਚਾਰਿਆ, ਉਜਲ ਕਹਿਹਾ ਚਿਲਕਣਾ ਘੋਲਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾ ਤਿਸ, ਉਜਲ ਕਹਿਹਾ ਚਿਲਕਣਾ ਘੋਟਮ ਕਾਲੜੀ ਮਸ। ਮਹਾਰਾਜ ਕਹਿਣ ਲੱਗੇ ਐ ਸੱਜਣ ਨਾਮ ਤਾਂ ਤੇਰਾ ਬੜਾ ਪਿਆਰਾ, ਸੱਜਣ ਦਾ ਅਰਥ ਹੁੰਦਾ ਪਿਆਰਾ, ਸਾਰਿਆਂ ਨਾਲ ਪਿਆਰ ਕਰਨ ਵਾਲਾ, ਪ੍ਰੇਮ ਕਰਨ ਵਾਲਾ। ਕਹਿਣ ਦਾ ਕਾਂਸੀ ਦਾ ਜਿਹੜਾ ਬਰਤਨ ਹੈ ਨਾ, ਦੇਖਣ ਨੂੰ ਬੜਾ ਚਮਕਦਾ ਉਹ, ਪਰ ਜਦੋਂ ਬੰਦੇ ਉਹਨੂੰ ਰਗੜਦੇ ਆ, ਘਸਾਉਂਦੇ ਆ, ਮਾਂਜਦੇ ਆ ਨਾ, ਤਾਂ ਉਹਦੇ ਵਿੱਚ ਕੀ ਹੁੰਦਾ, ਕਾਲਸੀ ਹੱਥਾਂ ਨੂੰ ਲੱਗਦੀ ਹੈ। ਕਦੇ ਕਹਿਣ ਦਾ ਕਾਂਸੀ ਦਾ ਬਰਤਨ ਮਾਂਜੋ ਨਾ ਤੁਸੀਂ, ਜਾਂ ਰਗੜ ਕੇ ਹੱਥ ਪੇਰੋ ਤਾਂ ਤੁਹਾਡੇ ਹੱਥ ਕਾਲੇ ਹੋ ਜਾਣਗੇ। ਘੋਟਮ ਕਾਲੜੀ ਮਸ, ਘੋਟਦਿਆਂ ਉਹਨੂੰ ਰਗੜਦਿਆਂ ਕਾਲੇ ਸਿਆਹੀ ਵਰਗੇ ਹੱਥ ਜਾਂ ਸਰੀਰ ਦੇ ਅੰਗ ਬਣ ਜਾਂਦੇ ਆ। ਦੇਖਣ ਨੂੰ ਬੜਾ ਚਮਕਦਾ, ਲਿਸ਼ਕਦਾ ਬਹੁਤ ਜ਼ਿਆਦਾ, ਚਮਕ ਬੜੀ ਹੈ। ਇਸੇ ਤਰ੍ਹਾਂ ਅੰਤਰੀਵ ਤੌਰ 'ਤੇ ਮਹਾਰਾਜ ਕਹਿਣ ਲੱਗੇ ਸੱਜਣ ਤੇਰੇ ਵਸਤਰ ਵੀ ਬੜੇ ਸੁੰਦਰ ਹੈ, ਸਾਧੂਆਂ ਵਾਲੇ ਪਾਏ ਹੋਏ, ਵੇਖਣ ਨੂੰ ਬੜਾ ਲਿਬਾਸ ਤੇਰਾ ਚਮਕਦਾ, ਦੇਖਣ ਵਾਲੇ ਨੂੰ ਭੁਲੇਖਾ ਲੱਗਦਾ ਕਿ ਤੂੰ ਬਹੁਤ ਵੱਡਾ ਸੰਤ ਹੈ, ਪਰ ਕਰਨੀ ਤੇਰੀ ਸੰਤਾਂ ਵਾਲੀ ਨਹੀਂ। ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸੰਨ, ਘੁੱਟ ਘੁੱਟ ਜੀਆਂ ਖਾਬਣੇ ਬੱਗੇ ਨਾ ਕਹੀਆਂ, ਸਿਮਲ ਰੁੱਖ ਸਰੀਰ ਮੈਂ ਮੈਜਨ ਦੇਖ ਭੁਲੰਨ। ਇਹ ਸਾਰਾ ਸ਼ਬਦ ਉਚਾਰਿਆ, ਜਦੋਂ ਸ਼ਬਦ ਉਚਾਰਿਆ ਸਤਿਗੁਰੂ ਜੀ ਨੇ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦੱਸਣ। ਸੱਜਣ ਠੱਗ ਚਰਨੀ ਪੈ ਗਿਆ ਕਿ ਮਹਾਰਾਜ ਦੇਖਣ ਨੂੰ ਮੈਂ ਸੰਤ ਲੱਗਦਾ, ਲਿਬਾਸ ਸਾਧੂਆਂ ਵਾਲਾ, ਪਰ ਮੇਰੇ ਵਰਗਾ ਵੱਡਾ ਕੋਈ ਠੱਗ ਤੇ ਪਾਪੀ ਮਨੁੱਖ, ਕਿਰਪਾ ਕਰੋ ਮਹਾਰਾਜ ਮੈਨੂੰ ਬਖਸ਼ ਲਓ। ਇੱਕ ਅੰਮ੍ਰਿਤ ਦ੍ਰਿਸ਼ਟੀ ਪਾਈ ਨਾ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ, ਉਹਦਾ ਜੀਵਨ ਬਦਲ ਦਿੱਤਾ। ਪੂਰਾ ਗੁਰਖਿਆਉ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ। ਸਾਰੇ ਔਗਣ ਛਡਾ ਕੇ ਉਹਨੂੰ ਅਸਲੀ ਸੰਤ ਬਣਾ ਦਿੱਤਾ, ਗੁਰਸਿੱਖੀ ਦਾ ਦਾਨ ਦਿੱਤਾ, ਨਾਮ ਦਾ ਪ੍ਰਵਾਹ ਚਲਾ ਦਿੱਤਾ ਹਿਰਦੇ ਵਿੱਚ, ਸਵਾਸ ਸਵਾਸ ਵਿੱਚ। ਫਿਰ ਉਹੀ ਸੱਜਣ ਠੱਗ ਸੰਤ ਸੱਜਣ ਕਰਕੇ ਪ੍ਰਸਿੱਧ ਹੋਏ ਔਰ ਸਭ ਤੋਂ ਪਹਿਲੀ ਧਰਮਸ਼ਾਲਾ ਉਹਨਾਂ ਨੇ ਸਤਿਗੁਰੂ ਜੀ ਦੀ ਯਾਦ ਵਿੱਚ ਤੁਲੰਬੇ ਨਗਰ ਵਿੱਚ ਬਣਾਈ। ਔਰ ਉਹੀ ਸੱਜਣ ਸੰਤ ਬਣ ਕੇ ਫਿਰ ਅਸਲੀ ਮਾਇਨਿਆਂ ਵਿੱਚ ਆਈਆਂ ਸੰਗਤਾਂ ਲਈ ਸਰਾਵਾਂ ਬਣਾਈਆਂ ਅਤੇ ਲੰਗਰ ਚਲਾਏ, ਸਤਸੰਗਤ ਦੇ ਪ੍ਰਵਾਹ ਚਲਾਏ। ਕਿਉਂ ਗੁਰੂ ਦੀ ਐਸੀ ਦ੍ਰਿਸ਼ਟੀ ਹੈ। ਸੰਤ ਉਹੀ ਹੈ ਜਿਹੜਾ ਅੱਠੇ ਪਹਿਰ ਵਾਹਿਗੁਰੂ ਦੇ ਨਾਮ ਨੂੰ ਜਪਦਾ, ਜਿਹਦੇ ਸਾਸ ਗ੍ਰਾਸ ਵਿੱਚ ਕਹਿਣਾ ਬੜਾ ਸੁਖੈਨ ਹੈ, ਸਾਸ ਗ੍ਰਾਸ ਵਿੱਚੋਂ ਵਾਹਿਗੁਰੂ ਦਾ ਨਾਮ ਨਾ ਭੁੱਲਣਾ, ਇਹ ਬਹੁਤ ਵੱਡੀ ਘਾਲਣਾ, ਕਠਿਨ ਘਾਲਣਾ ਸੰਗਤ ਦੀ। ਧੰਨ ਹੈ ਉਹ ਗੁਰਮੁਖ, ਭਾਵੇਂ ਉਹ ਕਿਸੇ ਵੀ ਰੂਪ ਵਿੱਚ ਹੋਣ, ਜਿਨ੍ਹਾਂ ਦੇ ਸਵਾਸ ਸਵਾਸ ਵਿੱਚ ਵਾਹਿਗੁਰੂ ਨਾਮ ਚੱਲਦਾ, ਇੱਕ ਸ਼ਬਦ ਮੇਰਾ ਪ੍ਰਾਣ ਵਸਦਾ ਹੈ ਬਹੁਤ ਜਨਮ ਨਾਮ। ਐਸੇ ਸਤਿਪੁਰਸ਼ ਜਿਹੜੇ ਹੁੰਦੇ ਆ ਨਾ, ਉਹਨਾਂ ਦੀ ਸੰਗਤ ਵਿੱਚ ਬੈਠਣ ਵਾਲਿਆਂ ਦੇ ਵੀ ਹਿਰਦੇ ਵਿੱਚ ਨਾਮ ਚੱਲ ਜਾਂਦਾ। ਸਤ ਸੰਗਤ ਜੀ, ਧੰਨ ਬਾਬਾ ਵਿਧੀ ਚੰਦ ਸਾਹਿਬ, ਜਦੋਂ ਦਿਓ ਨਗਰ ਵਿੱਚ ਜਾਂਦੇ ਹੈ, ਉੱਥੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਸੁੰਦਰ ਸ਼ਾਹ ਫਕੀਰ ਆਉਂਦਾ। ਆਉਂਦਾ ਤਾਂ ਬੜਾ ਮਾਣ ਹੰਕਾਰ ਮਨ ਵਿੱਚ ਲੈ ਕੇ, ਭਾਈ ਵਿਧੀ ਚੰਦ ਜੀ ਦੀ ਪੂਜਾ ਹੋਣ ਲੱਗ ਪਈ, ਸੰਗਤਾਂ ਸਨਮਾਨ ਕਰਨ ਲੱਗ ਪਈਆਂ, ਇਹਨੂੰ ਫਿਕਰ ਪੈ ਗਿਆ ਕਿ ਮੇਰੀ ਪੂਜਾ ਘਟ ਜਾਣੀ ਹੈ, ਲੋਕਾਂ ਨੇ ਮੰਨਣੋਂ ਹਟ ਜਾਣਾ। ਉਸ ਵਕਤ ਭਾਈ ਵਿਧੀ ਚੰਦ ਦੇ ਉੱਤੇ ਆਪਣਾ ਪ੍ਰਭਾਵ, ਆਪਣੀ ਸ਼ਕਤੀ ਦਾ ਪ੍ਰਗਟਾਵਾ ਕਰਨ ਵਾਸਤੇ, ਭੈਭੀਤ ਕਰਨ ਵਾਸਤੇ ਸ਼ੇਰ 'ਤੇ ਅਸਵਾਰੀ ਕਰਕੇ ਆਇਆ। ਭਾਈ ਸਾਹਿਬ ਜੀ ਨੇ ਵੇਖਿਆ ਕਿ ਆਪਣਾ ਸ਼ਕਤੀਆਂ ਦਾ ਜਲਵਾ ਸਾਨੂੰ ਵਿਖਾਉਣ ਵਾਸਤੇ ਆਇਆ, ਡਰਾਉਣ ਵਾਸਤੇ ਆਇਆ ਕਿ ਸ਼ੇਰ ਵੀ ਮੇਰੇ ਹੁਕਮ ਵਿੱਚ ਚੱਲਦੇ ਹੈ। ਭਾਈ ਸਾਹਿਬ ਚੌਂਕੜੇ ਵਿੱਚ ਬੈਠੇ ਸਨ, ਇੱਕੋ ਹੀ ਨਿਗਾਹ ਭਰ ਕੇ ਸ਼ੇਰ ਵੱਲ ਤੱਕਿਆ, ਸ਼ੇਰ ਇੱਕ ਕਦਮ ਵੀ ਅੱਗੇ ਨਾ ਤੁਰ ਸਕਿਆ। ਸਿੰਘ ਬੁਲਾਈ ਹੋਏ ਗਏ ਤਰਨ ਮੇਰ ਦਿਖੀਤਾ, ਉਹ ਸ਼ੇਰ ਬਿੱਲੀ ਦੀ ਤਰ੍ਹਾਂ ਬਣ ਕੇ ਰੁਕ ਗਿਆ। ਸੁੰਦਰ ਸ਼ਾਹ ਨੂੰ ਮਹਿਸੂਸ ਹੋਇਆ ਕਿ ਇਹ ਤਾਂ ਮੇਰੇ ਤੋਂ ਵੀ ਵੱਡਾ ਸ਼ਕਤੀਵਾਨ ਹੈ। ਉੱਠ ਕੇ ਆਇਆ, ਚਰਨਾਂ ਵਿੱਚ ਬੈਠਾ, ਨਮਸਕਾਰ ਕੀਤੀ। ਜਦੋਂ ਸੰਗਤ ਵਿੱਚ ਬੈਠਾ ਨਾ ਸਾਧ ਸੰਗਤ ਜੀ, ਤਾਂ ਸੁੰਦਰ ਸ਼ਾਹ ਦੇ ਹਿਰਦੇ ਵਿੱਚ ਨਾਮ ਦੀ ਰੌਂ ਚੱਲ ਪਈ। ਡਾਕਟਰ ਭਾਈ ਵੀਰ ਸਿੰਘ ਜੀ ਨੇ ਬੜੇ ਸੋਹਣੇ ਸ਼ਬਦ ਵਰਤੇ, ਰੌਂ ਸ਼ਬਦ, ਭਾਵ ਨਾਮ ਹਿਰਦੇ ਵਿੱਚ ਚੱਲ ਪੈਣਾ। ਗਰਮੀ ਦੇ ਵਿੱਚ ਠੰਡੀ ਠੰਡੀ ਹਵਾ ਚੱਲਦੀ, ਆਪਾਂ ਕਹਿੰਦੇ ਹਾਂ ਠੰਡੀ ਹਵਾ ਰੁਮਕਦੀ ਪਈ ਹੈ। ਇਉਂ ਜਦੋਂ ਨਾਮ ਦੀ ਰੌਂ ਚੱਲੀ ਨਾ, ਪਰਮੇਸ਼ਰ ਦੀ ਵਾਹਿਗੁਰੂ ਦੀ ਯਾਦ ਵਿੱਚ ਚਿੱਤ ਟੁੱਟ ਗਿਆ, ਖੁਦਾ ਦਾ ਭਜਨ ਮਨ ਕਰਨ ਲੱਗ ਪਿਆ ਨਾ, ਭਾਈ ਵਿਧੀ ਚੰਦ ਨੂੰ ਉੱਠ ਕੇ ਨਮਸਕਾਰ ਕੀਤੀ। ਸਾਧ ਕੈ ਸੰਗ ਨਹੀਂ ਕਸ਼ਕਾਲ, ਦਰਸ਼ਨ ਭੇਟ ਹੋਤ ਨਿਹਾਲ। ਸਾਧੂ ਦੀ ਸੰਗਤ ਕਰਨ ਨਾਲ ਘਾਲਣਾ ਮੁਸ਼ਕਤ ਨਹੀਂ ਕਰਨੀ ਪੈਂਦੀ, ਉਹਦੇ ਦਰਸ਼ਨ ਉਹਦੀ ਸੰਗਤ ਕਰਕੇ ਮਨ ਨਿਹਾਲ ਹੋ ਜਾਂਦਾ, ਦੁੱਖਾਂ ਤੋਂ ਰਹਿਤ ਹੋ ਜਾਂਦਾ, ਹਿਰਦਾ ਐਨ ਕਬਲ ਫੁੱਲ ਦੀ ਤਰ੍ਹਾਂ ਖਿੜ ਜਾਂਦਾ, ਐਨ ਸ਼ਾਂਤੀ ਨਾਲ ਹਿਰਦਾ ਭਰ ਜਾਂਦਾ। ਹਿਰਦੇ ਵਿੱਚ ਨਾਮ ਦਾ ਪ੍ਰਵਾਹ ਚੱਲ ਪਿਆ, ਖੁਦਾ ਦੀ ਯਾਦ ਚੱਲ ਪਈ, ਨਮਸਕਾਰ ਕੀਤੀ। ਕਹਿਣ ਲੱਗਾ, ਹੇ ਸਾਈਂ ਦੇ ਫਕੀਰ, ਤੇਰੇ ਮੁਰਸ਼ਦ ਨੂੰ ਵੀ ਮੈਂ ਨਮਸਕਾਰ ਕਰਦਾ, ਐਡਾ ਕਾਮਲ ਤੇਰਾ ਮੁਰਸ਼ਦ, ਜਿਸ ਨੇ ਐਡਾ ਵੱਡਾ ਕਾਮਲ ਮਰੀਦ ਦੁਨੀਆ ਵਿੱਚ ਪੈਦਾ ਕੀਤਾ, ਸੇਵਕ ਪੈਦਾ ਕੀਤਾ, ਜਿਹਦੇ ਦਰਸ਼ਨ ਕਰਕੇ, ਜਿਹਦੀ ਸੰਗਤ ਵਿੱਚ ਬੈਠ ਕੇ ਮੇਰੇ ਅੰਦਰ ਖੁਦਾ ਦੀ ਯਾਦ ਜਾਗਰਤ ਹੋ ਗਈ ਹੈ, ਖੁਦਾ ਦੀ ਯਾਦ ਚੱਲ ਪਈ ਹੈ, ਸਿਮਰਨ ਚੱਲ ਪਿਆ। ਕੌਣ ਹੈ ਤੇਰਾ ਮੁਰਸ਼ਦ, ਕੌਣ ਹੈ ਤੇਰਾ ਗੁਰੂ? ਭਾਈ ਵਿਧੀ ਚੰਦ ਸਾਹਿਬ ਆਖਣ ਲੱਗੇ, ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮੇਰੇ ਗੁਰਦੇਵ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਮੇਰੇ ਗੁਰਦੇਵ ਹੈ, ਜਿਨ੍ਹਾਂ ਨੇ ਮੈਨੂੰ ਸਿੱਖੀ ਦਾ ਅਤੇ ਨਾਮ ਦਾ ਦਾਨ ਬਖਸ਼ਿਆ। ਸੋ ਸਾਧ ਸੰਗਤ ਜੀ, ਐਸੀ ਗੁਰਮੁਖਾਂ ਦੀ ਅਵਸਥਾ, ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਉਣੇ ਵਾਲੇ, ਉਹਨਾਂ ਦੀ ਜਿਨ੍ਹਾਂ ਨੇ ਸੰਗਤ ਕੀਤੀ, ਦਾਸ ਨੇ ਵੀ ਉਹਨਾਂ ਗੁਰਮੁਖਾਂ ਦੀ ਰਸਨਾ ਤੋਂ ਸੁਣਿਆ, ਕਹਿੰਦੇ ਜੇ ਕੋਈ ਗੁਰਮੁਖ ਉਹਨਾਂ ਦੀ ਸੰਗਤ ਵਿੱਚ ਜਾ ਕੇ ਬੈਠ ਜਾਂਦਾ ਸੀ ਨਾ, ਤਾਂ ਉਹਦੇ ਹਿਰਦੇ ਦੇ ਵਿੱਚ ਸਾਧ ਸੰਗਤ ਦੀ ਸਿਮਰਨ ਚੱਲ ਪੈਂਦਾ ਸੀ। ਐਸੀ ਉਹਨਾਂ ਦੀ ਕਰਨੀ ਸੀ। ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਦੇ ਬਾਬਤ ਵੀ ਮੈਂ ਬਚਨ ਸੁਣੇ ਹੈ ਕਿ ਜਦੋਂ ਕੋਈ ਉਹਨਾਂ ਦੀ ਸੰਗਤ ਵਿੱਚ ਬੈਠਦਾ, ਸਿੱਖ ਪੰਥ ਦੇ ਬੜੇ ਪ੍ਰਸਿੱਧ ਵਿਦਵਾਨ ਹੋਏ, ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ, ਜਿਨ੍ਹਾਂ ਨੇ ਸੰਤ ਬਾਬਾ ਸੁੰਦਰ ਸਿੰਘ ਜੀ ਦੇ ਵਿਦਿਆਰਥੀ ਸੰਤ ਬਾਬਾ ਬਲਵੰਤ ਸਿੰਘ ਜੀ ਕੋਲੋਂ ਬ੍ਰਹਮ ਵਿੱਦਿਆ ਅਤੇ ਆਤਮ ਵਿੱਦਿਆ ਪੜ੍ਹੀ, ਉਹਨਾਂ ਨੇ ਮਸਕੀਨ ਜੀ ਨੂੰ ਦੱਸਿਆ ਸੀ ਕਿ ਜਦੋਂ ਅਸੀਂ ਸੰਤ ਬਾਬਾ ਸੁੰਦਰ ਸਿੰਘ ਜੀ ਦੇ ਦਰਸ਼ਨ ਕਰਕੇ ਉਹਨਾਂ ਦੇ ਪਾਸ ਬੈਠਦੇ ਸਾਂ ਤਾਂ ਸਾਡੇ ਹਿਰਦੇ ਵਿੱਚ ਆਪਣੇ ਆਪ ਵਾਹਿਗੁਰੂ ਨਾਮ ਦਾ ਪ੍ਰਵਾਹ ਚੱਲ ਪੈਂਦਾ ਸੀ। ਐਸੀ ਗੁਰਮੁਖਾਂ ਦੀ, ਗੁਰਸਿੱਖਾਂ ਦੀ, ਮਹਾਂਪੁਰਖਾਂ ਦੀ, ਗੁਰਮੁਖਾਂ ਦੀ ਕਰਨੀ ਹੋਇਆ ਕਰਦੀ ਹੈ। ਇਹ ਸਾਧ ਸੰਗਤ ਜੀ ਜਿਹੜੇ ਸੰਤ ਹੈ ਨਾ, ਉਹ ਗੁਰੂ ਤੋਂ ਕਦੇ ਦੂਰ ਨਹੀਂ ਹੁੰਦਾ। ਗੁਰੂ ਰੂਪ ਮਾਨ ਸਰੋਵਰ 'ਤੇ ਸੰਤ ਦਾ ਹਮੇਸ਼ਾ ਵਾਸਾ ਹੈ। ਸੰਤ ਗੁਰੂ ਦੇ ਨਾਲ ਇੱਕਮਿੱਕ ਹੋਇਆ ਹੁੰਦਾ ਹੈ ਔਰ ਉਹ ਅੰਮ੍ਰਿਤ ਨਾਮ ਰੂਪ ਨੂੰ ਜੀਵਨ ਵਿੱਚ ਪ੍ਰਾਪਤ ਕਰਦਾ ਹੈ। ਪ੍ਰੇਮ ਰੂਪ ਜਿਹੜਾ ਲਾਲ ਹੈ, ਨਾਮ ਰੂਪ ਹੀਰਾ ਹੈ, ਹਿਰਦੇ ਨੂੰ ਸ਼ੁੱਧ ਕਰਨ ਦੀ ਤਰ੍ਹਾਂ ਸ਼ੁੱਧਤਾ ਦਾ ਮੋਤੀ ਹੈ, ਇਹਨਾਂ ਦੀ ਉਹ ਖੁਰਾਕ ਨੂੰ ਹਮੇਸ਼ਾ ਗੁਰੂ ਦੇ ਦਰ ਤੋਂ ਚੁਗਦਾ ਭਾਵ ਪ੍ਰਾਪਤ ਕਰਦਾ ਹੈ। ਅੰਮ੍ਰਿਤ ਸੰਤ ਚੁਗਾ ਨਹੀਂ, ਦੂਰੇ ਦੂਰ ਨਹੀਂ, ਉਹ ਗੁਰੂ ਦੇ ਚਰਨਾਂ ਦੇ ਵਿੱਚ ਗੁਰੂ ਰੂਪ ਮਾਨ ਸਰੋਵਰ 'ਤੇ ਨਿਵਾਸ ਰੱਖਦੇ ਹੈ।
ਹਰ ਰਸ ਚੋਗ ਚੁਗੈ ਪ੍ਰਭ ਭਾਵ,
ਹਰੀ ਦੇ ਨਾਮ ਦਾ ਰਸ ਪ੍ਰੇਮ ਦੇ ਰਸ ਦੇ ਚੋਗ ਨੂੰ ਚੁਗਦੇ ਹੈ ਔਰ ਜਦੋਂ ਇਸ ਚੋਗ ਨੂੰ ਚੁਗਦੇ ਹੈ, ਇਸ ਖੁਰਾਕ ਨੂੰ ਖਾਂਦੇ ਹੈ ਨਾ, ਨਾਮ ਦਾ ਰਸ ਆਉਣਾ ਵੀ ਬੜਾ ਕਠਿਨ ਹੈ। ਸਾਧ ਸੰਗਤ ਜੀ, ਵਿਖੇ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ, ਪਰ ਜਿਨ੍ਹਾਂ ਨੇ ਚੋਗ ਚੁਗ ਲਈ ਨਾ, ਨਾਮ ਦਾ ਅਭਿਆਸ, ਨਾਮ ਦਾ ਜਾਪ ਕੀਤਾ, ਉਹਨਾਂ ਨੂੰ ਰਸ ਆਏਗਾ ਔਰ ਜਿਨ੍ਹਾਂ ਨੂੰ ਰਸ ਆ ਗਿਆ ਉਹ ਪ੍ਰਭੂ ਦੇ ਦਰ 'ਤੇ ਭਾਵ ਹੈ ਪ੍ਰਵਾਨ ਹੋ ਜਾਂਦੇ ਹੈ। ਪ੍ਰਵਾਨ ਗਣੀ ਸੇ ਹੀ ਇਹ ਆਏ ਸਫਲ ਤਿਨ੍ਹਾਂ ਕੇ ਕੰਮ।
ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ,
ਗੁਰੂ ਰੂਪ ਸਰਵਰ ਜਿਹੜਾ ਮਾਨ ਸਰੋਵਰ ਹੈ, ਉੱਥੋਂ ਸੰਤ ਰੂਪ ਜਿਹੜੇ ਹੰਸ ਹੈ ਉਹ ਕੀ ਪ੍ਰਾਪਤ ਕਰਦੇ ਆ, ਪ੍ਰਾਣਾਂ ਦਾ ਪਤੀ ਜੋ ਪਿਆਰਾ ਵਾਹਿਗੁਰੂ ਪਰਮੇਸ਼ਰ ਹੈ ਉਸ ਦੀ ਪ੍ਰਾਪਤੀ ਉਹਨਾਂ ਨੂੰ ਗੁਰੂ ਦੇ ਦਰ ਤੋਂ ਹੋਣਾ ਕੀਤੀ ਹੈ।
ਕਿਆ ਬਗ ਬੱਪੜਾ ਛੱਪੜੀ ਨਾਏ,
ਇਹ ਤਾਂ ਹੰਸਾਂ ਦੀ ਅਵਸਥਾ ਦੱਸੀ ਹੈ, ਹੰਸਾਂ ਦਾ ਜੀਵਨ ਹੈ, ਰਹਿੰਦੇ ਕਿੱਥੇ ਹੈ, ਖੁਰਾਕ ਕੀ ਹੈ, ਔਰ ਦੂਸਰੇ ਬੰਨੇ ਸੰਤਾਂ ਨੂੰ ਹੰਸਾਂ ਦਾ ਰੁਤਬਾ ਸਤਿਗੁਰੂ ਨੇ ਦਿੱਤਾ ਔਰ ਦੂਜੇ ਪਾਸੇ ਮਨਮੁੱਖਾਂ ਦੀ ਹਾਲਤ ਦੱਸ ਰਹੇ ਹੈ। ਸੰਤ ਮਾਨ ਸਰੋਵਰ 'ਤੇ ਨਿਵਾਸ ਰੱਖਦੇ ਆ ਅਤੇ ਜਿਹੜਾ ਬਗਲਾ ਬੱਪੜਾ ਵਿਚਾਰਾ ਤੁੱਛ ਹੈ ਨਾ, ਉਹ ਛੱਪੜੀਆਂ 'ਤੇ ਨਹਾਉਂਦਾ ਫਿਰਦਾ, ਛੱਪੜੀਆਂ ਦੇ ਚਿੱਕੜ ਵਿੱਚ। ਕਿਆ ਬਗ ਬੱਪੜਾ ਛੱਪੜੀ ਨਹਾਏ, ਕਹਿੰਦੇ ਜਿਹੜਾ ਬਗ ਬਗਲਾ ਹੈ, ਬੱਪੜਾ ਤੁੱਛ ਜੀਵ ਹੈ, ਉਹ ਛੱਪੜੀਆਂ 'ਤੇ ਨਹਾ ਕੇ ਕੀ ਕਰੇਗਾ। ਸੌ ਸੌ ਛੱਪੜੀ ਦੇ ਉੱਤੇ ਦਿਨ ਵਿੱਚ ਇੱਕੋ ਵਾਰੀ ਬਗਲਾ ਜਾ ਆਉਂਦਾ। ਇਸ ਕਰਕੇ ਜਿਹੜਾ ਮਨਮੁੱਖ ਹੈ ਸਾਧ ਸੰਗਤ ਜੀ, ਉਹ ਬਗਲੇ ਦੀ ਨਿਆਈ ਹੈ ਔਰ ਦੰਭੀ ਪਖੰਡੀ ਮਨੁੱਖਾਂ ਦੇ ਜਿਹੜੇ ਘਰ ਹੈ ਉਹ ਛੱਪੜੀਆਂ ਦੀ ਨਿਆਈ ਹੈ ਔਰ ਦੰਭੀ ਪਖੰਡੀਆਂ ਦੇ ਦਰਾਂ ਦੇ ਉੱਤੇ ਜਿਹੜੇ ਸਾਧ ਸੰਗਤ ਜੀ ਬਗਲਿਆਂ ਦੀ ਨਿਆਈ ਮਨਮੁੱਖ ਲੋਕ ਹੈ ਉਹ ਉੱਥੇ ਜਾਣਾ ਕਰਦੇ ਹੈ।
ਕੀਚੜ ਡੂਬੈ ਮੈਲ ਨਾ ਜਾਏ,
ਨਹਾ ਕੇ ਸ਼ੁੱਧ ਸਾਫ ਤਾਂ ਕੀ ਹੋਣਾ ਸੀ, ਉਲਟਾ ਚਿੱਕੜ ਵਿੱਚ ਡੁੱਬ ਕੇ ਸਾਰਾ ਸਰੀਰ ਮੈਲ ਨਾਲ ਬਗਲਾ ਭਰ ਲੈਂਦਾ। ਇਸੇ ਤਰ੍ਹਾਂ ਜਿਹੜੇ ਮਨਮੁੱਖ ਹੈ ਜਦੋਂ ਦੰਭੀਆਂ ਰੂਪ ਪਖੰਡੀਆਂ ਰੂਪ ਐਸੇ ਜਿਹੜੇ ਛੱਪੜੀਆਂ ਦੀ ਨਿਆਈ ਹਨ ਉਹਨਾਂ ਦੇ ਦਰ 'ਤੇ ਜਦੋਂ ਜਾਂਦੇ ਹੈ ਨਾ, ਉੱਥੋਂ ਵਿਕਾਰਾਂ ਦੇ ਚਿੱਕੜ ਵਿੱਚ ਡੁੱਬ ਡੁੱਬ ਕਰਕੇ ਨਾ ਮੈਲੇ ਹੋ ਰਹੇ ਹੈ ਔਰ ਉਹਨਾਂ ਦੀ ਮੈਲ ਦੂਰ ਨਹੀਂ ਹੁੰਦੀ, ਨਿਵਿਰਤ ਨਹੀਂ ਹੁੰਦੀ ਹੈ। ਉਗਣਾਂ ਦੀ ਵਕਾਰਾਂ ਦੀ ਜਿਹੜੀ ਮੈਲ ਹੈ ਉਹ ਲੱਥ ਦੀ ਨਹੀਂ ਹੈ।
ਰਹਾਓ
ਉਸ ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਰੱਖ ਰੱਖ ਚਰਨ ਧਰੇ ਵਿਚਾਰੀ।
ਜਿਹੜੇ ਹੰਸ ਹੈ ਨਾ ਉਹ ਇੱਕ ਇੱਕ ਚਰਨ ਇੱਕ ਇੱਕ ਕਦਮ ਵਿਚਾਰ ਦੇ ਨਾਲ ਧਰਦੇ ਆ, ਸੋਚ ਸੋਚ ਕੇ ਆਪਣਾ ਕਦਮ ਰੱਖਦੇ ਆ। ਕਿੱਧਰ? ਗੁਰੂ ਰੂਪ ਮਾਨ ਸਰੋਵਰ ਤੇ। ਉਹ ਛੱਪੜੀਆਂ ਤੇ ਜਾ ਕੇ ਆਪਣੇ ਕਦਮ ਨਹੀਂ ਰੱਖਦੇ, ਉੱਧਰ ਨੂੰ ਆਪਣੇ ਕਦਮ ਨਹੀਂ ਪੁੱਟਦੇ ਹਨ। ਉਹ ਵਿਚਾਰ ਦੇ ਸਹਿਤ ਆਪਣਾ ਚਰਨ ਆਪਣਾ ਕਦਮ ਗੁਰੂ ਰੂਪ ਮਾਨ ਸਰੋਵਰ ਦੇ ਉੱਤੇ ਲਿਆ ਕਰਕੇ ਰੱਖਦੇ ਹੈ। ਇਸ ਕਰਕੇ ਉਹ ਕਦੇ ਵੀ ਦੰਭੀ ਪਖੰਡੀਆਂ ਰੂਪ ਜਿਹੜੇ ਐਸੇ ਮਨਮੁੱਖ ਲੋਕ ਹੈ ਉਹਨਾਂ ਦੇ ਦਰ ਦੇ ਉੱਤੇ ਕਦੇ ਵਾਸਤੇ ਵੀ ਨਹੀਂ ਜਾਂਦੇ ਹਨ। ਇਸ ਕਰਕੇ ਰੱਖ ਰੱਖ ਚਰਨ ਭਰੇ ਵਿਚਾਰੀ, ਉਹਨਾਂ ਨੇ ਇੱਕ ਇੱਕ ਚਰਨ ਇੱਕ ਕਦਮ ਵਿਚਾਰ ਦੇ ਸਹਿਤ ਗੁਰੂ ਰੂਪ ਮਾਨ ਸਰੋਵਰ ਵੱਲ ਨੂੰ ਰੱਖਣਾ ਕੀਤਾ ਹੈ।
ਦੁੱਧ ਦਾ ਸੋਡ ਭਏ ਨਿਰੰਕਾਰੀ।
ਔਰ ਇਸੇ ਤਰ੍ਹਾਂ ਜਿਹੜੇ ਸਕਾਮੀ ਦੰਭੀ ਪਖੰਡੀ ਲੋਕ ਹੈ, ਕੀਚੜ ਡੂਬੈ ਮੈਲ ਨਾ ਜਾਏ, ਵਿਕਾਰਾਂ ਦੇ ਚਿੱਕੜ ਵਿੱਚ ਡੁੱਬੇ ਹੋਏ ਹੈ, ਸਾਧ ਸੰਗਤ ਦੀ ਕਾਮਨਾ ਦੇ ਸਹਿਤ ਜਿਹੜੇ ਸਾਧਨ ਕਰਨ ਵਾਲੇ ਹੈ, ਉਹ ਐਸੇ ਪਾਸੇ ਆਪਣਾ ਕਦਮ ਨਹੀਂ ਰੱਖਦੇ ਹਨ। ਕਿਉਂਕਿ ਪਦਾਰਥਾਂ ਦੀ ਇੱਛਾ ਕਰਨ ਨਾਲ ਜਾਂ ਪਦਾਰਥਾਂ ਦਾ ਮਨ ਵਿੱਚੋਂ ਜਿਹੜੀ ਤ੍ਰਿਸ਼ਨਾ ਨਾ ਮਿਟਣ ਕਰਕੇ ਹੋਰ ਮੈਲ ਪਾਪਾਂ ਦੀ ਹੋਰ ਦੂਣੀ ਦੂਣੀ ਮੈਲ ਹੋ ਕੇ ਉਹਨਾਂ ਨੂੰ ਚਿੰਬੜਦੀ ਹੈ, ਲੱਗਦੀ ਹੈ। ਇਸ ਕਰਕੇ ਉਹ ਨਿਸ਼ਕਾਮਤਾ ਦੇ ਸਹਿਤ ਹੋ ਕੇ ਸੱਤ ਸਰੂਪ ਦੀ ਵਿਚਾਰ ਨੂੰ ਧਾਰਨ ਕਰਦੇ ਹੈ ਔਰ ਇਸ ਕਰਕੇ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਨੇ ਪ੍ਰਤੱਖ ਹੋ ਕੇ ਆਪਣੇ ਚਰਨ ਰੱਖ ਲਏ ਹੈ, ਟਿਕਾ ਲਏ ਹੈ। ਕੀ ਟਿਕਾਇਆ? ਉਹਨਾਂ ਦੇ ਹਿਰਦੇ ਵਿੱਚ ਨਾਮ ਵਸ ਗਿਆ ਔਰ ਦੁਬਧਾ ਛੋਡ ਭਏ ਨਿਰੰਕਾਰੀ, ਉਹਨਾਂ ਦਾ ਦੁਬਧਾ ਦੁਚਿੱਤਾਪਣਾ ਉਹਨਾਂ ਦਾ ਛੁੱਟ ਗਿਆ, ਤਿਆਗ ਦਿੱਤਾ ਉਹਨਾਂ ਨੇ। ਦੁਬਧਾ ਦੁਚਿੱਤਾਪੁਣ ਕੀ ਹੈ? ਸੇਵਾ ਕਰਾਂ ਜਾਂ ਨਾ ਕਰਾਂ, ਸਿਮਰਨ ਕਰਾਂ ਜਾਂ ਨਾ ਕਰਾਂ, ਸਤਸੰਗਤ ਵਿੱਚ ਜਾਵਾਂ ਨਾ ਜਾਵਾਂ, ਜਾਵਾਂ ਜਾਂ ਨਾ ਜਾਵਾਂ, ਬਾਣੀ ਪੜ੍ਹਾਂ ਜਾਂ ਨਾ ਪੜ੍ਹਾਂ। ਇਹ ਦੁਬਧਾਪਣ ਵਿੱਚ ਹੀ ਸਾਰੀ ਜ਼ਿੰਦਗੀ ਲੰਘ ਗਈ ਬੰਦੇ ਦੀ। ਇਹਨੂੰ ਦੁਚਿੱਤਾਪਣ ਕਹਿੰਦੇ ਹੈ। ਦੁਚਿੱਤੇਪਣ ਵਿੱਚ ਹੀ ਬੰਦਾ ਰਹਿ ਕੇ ਆਪਣੇ ਮਨੁੱਖਾਂ ਅਮੋਲਕ ਜੀਵਨ ਨੂੰ ਅਜਾਈ ਗਵਾ ਲੈਂਦਾ। ਇਸ ਕਰਕੇ ਉਹਨਾਂ ਨੇ ਐਸੀ ਦੁਬਧਾ ਛੱਡ ਦਿੱਤੀ। ਦੁਬਧਾ ਨੂੰ ਛੱਡ ਕੇ ਤਿਆਗ ਕੇ ਗੁਰੂ ਦੇ ਚਰਨਾਂ ਵਿੱਚ ਸਤਸੰਗਤ ਵਿੱਚ ਆਉਂਦੇ ਆ, ਇੱਕ ਪਾਸਾ ਧਾਰਨ ਕਰਦੇ ਆ, ਇੱਕ ਪਾਸੇ ਦੀ ਓਟ ਗੁਰੂ ਦੇ ਦਰ ਦੀ ਓਟ ਗੁਰੂ ਦਾ ਪੱਲਾ ਪਕੜ ਲੈਂਦੇ, ਦੂਜੇ ਪਾਸੇ ਨਹੀਂ ਕਦੇ ਜਾਂਦੇ। ਇਹ ਨਹੀਂ ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ। ਇਸ ਤਰ੍ਹਾਂ ਦੇ ਉਹਨਾਂ ਦੇ ਮਨ ਵਿੱਚ ਕੋਈ ਦੁਬਧਾ ਨਹੀਂ ਹੈ, ਦੁਬਧਾ ਦਾ ਸ਼ਿਕਾਰ ਨਹੀਂ ਉਹ ਹਨ। ਉਹ ਗੁਰੂ ਦੇ ਚਰਨਾਂ ਵੱਲ ਨੂੰ ਤੁਰਦੇ ਹੈ। ਉਹਨਾਂ ਨੇ ਦੁਬਧਾ ਤਿਆਗ ਦਿੱਤੀ, ਜਿਨ੍ਹਾਂ ਨੇ ਛੱਡ ਦਿੱਤੀ ਇੱਕ ਦੇ ਹੋ ਗਏ ਅਤੇ ਗੁਰੂ ਨੇ ਉਹਨਾਂ ਉੱਤੇ ਕੀ ਕਿਰਪਾ ਕੀਤੀ ਹੈ, ਉਹ ਨਿਰੰਕਾਰ ਦਾ ਸਰੂਪ ਬਣ ਗਏ, ਵਾਹਿਗੁਰੂ ਦਾ ਰੂਪ ਬਣ ਗਏ ਹੈ।
ਮੁਕਤ ਪਦਾਰਥ ਹਰ ਰਸ ਚਾਖੇ।
ਹਰੀ ਦੇ ਨਾਮ ਰਸ ਨੂੰ ਚੱਖਦਿਆਂ ਚੱਖਦਿਆਂ ਉਹਨਾਂ ਨੂੰ ਪ੍ਰਾਪਤ ਕੀ ਹੋਇਆ? ਨਿਸ਼ਕਾਮਤਾ ਦੇ ਸਹਿਤ ਜਦੋਂ ਭਗਤੀ ਕੀਤੀ, ਨਾਮ ਰਸ ਨੂੰ ਚੱਖਿਆ, ਤਾਂ ਉਹਨਾਂ ਨੂੰ ਮੁਕਤੀ ਰੂਪ ਪਦਾਰਥ ਪ੍ਰਾਪਤ ਹੋ ਗਿਆ। ਸਭ ਤੋਂ ਵੱਡਾ ਮੁਕਤੀ ਉਹਨਾਂ ਨੂੰ ਪ੍ਰਾਪਤ ਹੋਈ ਹੈ। ਫਿਰ ਕੀ ਹੋਇਆ?
ਆਵਣ ਜਾਣ ਰਹੇ ਗੁਰ ਰਾਖੇ।
ਪੂਰੇ ਸਤਿਗੁਰਾਂ ਨੇ ਉਹਨਾਂ ਨੂੰ ਹੱਥ ਦੇ ਕੇ ਰੱਖ ਲਿਆ, ਜੰਮ ਕੇ ਆਉਂਦੇ ਨਹੀਂ, ਮਰ ਕੇ ਜਾਂਦੇ ਨਹੀਂ। ਐਸੀ ਮੁਕਤੀ ਉਹਨਾਂ ਨੂੰ ਪ੍ਰਾਪਤ ਹੋ ਗਈ, ਜੰਮਣ ਮਰਨ ਦਾ ਗੇੜਾ ਕੱਟਿਆ ਗਿਆ ਉਹਨਾਂ ਦਾ।
ਸਰਵਰ ਹੰਸਾ ਛੋਡ ਨਾ ਜਾਏ।
ਇਸ ਕਰਕੇ ਜਿਹੜੇ ਹੰਸ ਗੁਰਸਿੱਖ ਹੈ, ਮਹਾਂਪੁਰਖ ਹੈ, ਉਹ ਭਾਈ ਐਸਾ ਆਪਣੇ ਸਤਿਗੁਰੂ ਦਾ ਮਾਨ ਸਰੋਵਰ ਸਤਸੰਗਤ ਰੂਪ ਸਰੋਵਰ ਜਿਹੜਾ ਦਰ ਹੈ ਉਸ ਨੂੰ ਛੱਡ ਕੇ ਹੋਰ ਕਿਤੇ ਨਹੀਂ ਜਾਂਦੇ, ਦੁਬਧਾ ਦਾ ਸ਼ਿਕਾਰ ਨਹੀਂ ਹੁੰਦੇ।
ਪ੍ਰੇਮ ਭਗਤ ਕਰ ਸਹਿਜ ਸਮਾਏ।
ਪ੍ਰੇਮਾ ਭਗਤੀ ਕਰਕੇ ਉਹ ਸਹਿਜ ਸ਼ਾਂਤੀ ਦੇ ਸਹਿਤ ਹੋਏ ਹੈ ਔਰ ਵਾਹਿਗੁਰੂ ਦੇ ਸਰੂਪ ਵਿੱਚ ਉਹ ਸਮਾਏ ਗਏ, ਇੱਕਮਿਕ ਹੋ ਗਏ। ਉਹ ਪ੍ਰੇਮਾ ਭਗਤੀ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੋਈ ਹੈ।
ਸਰਵਰ ਮਹਿ ਹੰਸ ਹੰਸ ਮਹਿ ਸਾਗਰ,
ਜਿਵੇਂ ਮਾਨ ਸਰੋਵਰ ਹੈ ਉਹ ਹੰਸਾਂ ਦੇ ਆਸਰੇ ਹੈ। ਮਾਨ ਸਰੋਵਰ ਦੀ ਪਹਿਚਾਣ ਇਸੇ ਗੱਲ ਤੋਂ ਹੈ ਜੇ ਉੱਥੇ ਹੰਸ ਨਿਵਾਸ ਰੱਖਦੇ ਹੈ। ਜੇ ਹੰਸਾਂ ਦਾ ਵਾਸਾ ਨਹੀਂ ਤਾਂ ਉਹਨੂੰ ਕੋਈ ਮਾਨ ਸਰੋਵਰ ਨਹੀਂ ਕਹਿੰਦਾ। ਉਹ ਝੀਲ ਤਾਂ ਹੋ ਸਕਦੀ ਹੈ, ਪਾਣੀ ਦਾ ਬਹੁਤਾ ਸਮੁਦਾਇ ਤਾਂ ਹੋ ਸਕਦਾ, ਨਿਰਮਲ ਜਲ ਦਾ ਤਲਾਬ ਤਾਂ ਹੋ ਸਕਦਾ, ਪਰ ਮਾਨ ਸਰੋਵਰ ਲੋਕ ਨੂੰ ਉਸੇ ਨੂੰ ਆਖਦੇ ਜਿੱਥੇ ਹੰਸਾਂ ਦਾ ਵਾਸ ਹੈ। ਇਸ ਕਰਕੇ ਸਰਵਰ ਮੈਂ ਹੰਸ, ਮਾਨ ਸਰੋਵਰ ਦੇ ਵਿੱਚ ਹੰਸ ਹਮੇਸ਼ਾ ਵਾਸਤੇ ਵਾਸ ਰੱਖਦੇ ਆ। ਹੰਸ ਮੈਂ ਸਾਗਰ, ਅਤੇ ਜਿਹੜੇ ਹੰਸ ਹੈ ਉਹ ਵੀ ਮਾਨ ਸਰੋਵਰ ਦੇ ਆਸਰੇ ਹੀ ਰਹਿੰਦੇ ਆ, ਉਹ ਵੀ ਮਾਨ ਸਰੋਵਰ ਨੂੰ ਛੱਡ ਕੇ ਨਹੀਂ ਜਾਂਦੇ। ਇਸ ਕਰਕੇ ਗੁਰੂ ਰੂਪ ਮਾਨ ਸਰੋਵਰ ਦੇ ਆਸਰੇ ਗੁਰੂ ਗੁਰਸਿੱਖ ਰੂਪ ਹੰਸ ਹਮੇਸ਼ਾ ਰਹਿਣਾ ਕਰਦੇ ਹਨ।
ਅਕਥ ਕਥਾ ਗੁਰ ਬਚਨੀ ਆਦਰ,
ਅਕਥ ਨੀ ਜੋ ਕਥਨ ਯੋਗ ਵਾਹਿਗੁਰੂ ਪਰਮੇਸ਼ਰ ਹੈ, ਉਸ ਵਾਹਿਗੁਰੂ ਦਾ ਸਰੂਪ ਜੋ ਸਤਿਗੁਰੂ ਹੈ, ਉਹਨਾਂ ਦੇ ਬਚਨਾਂ ਨੂੰ ਉਹਨਾਂ ਨੇ ਸਤਿਕਾਰ ਦੇ ਸਹਿਤ ਧਾਰਨ ਵੀ ਕੀਤਾ ਔਰ ਉਸੇ ਦਾ ਹੀ ਉਹ ਕਥਨ ਕਰਦੇ ਹਮੇਸ਼ਾ ਵਾਸਤੇ। ਅਕਥ ਨੀ ਜੋ ਵਾਹਿਗੁਰੂ ਪਰਮੇਸ਼ਰ ਹੈ ਨਾ, ਉਸ ਦਾ ਸਰੂਪ ਸਤਿਗੁਰੂ ਹੈ ਅਤੇ ਉਹਨਾਂ ਸਤਿਗੁਰਾਂ ਦੇ ਬਚਨਾਂ ਨੂੰ ਹੀ ਬੜੇ ਅਦਬ ਸਤਿਕਾਰ ਦੇ ਸਹਿਤ ਉਹ ਕਥਨ ਕਰਦੇ ਆ, ਉਚਾਰਦੇ ਹੈ। ਗੁਰੂ ਦੇ ਬਚਨਾਂ ਨੂੰ ਸਨਮਾਨ ਦੇਣਾ ਕੌਣ ਹੈ, ਕੋਈ ਵਿਰਲਾ ਗੁਰੂ ਦੇ ਬਚਨਾਂ ਨੂੰ ਸਨਮਾਨ ਔਰ ਸਤਿਕਾਰ ਦਿੰਦਾ। ਗੁਰ ਕੀ ਮੱਤ ਤੂੰ ਲਿਹੇ ਆਨੇ, ਭਗਤ ਬਿਨਾਂ ਬਹੁ ਡੁੱਬੇ ਸਿਆਨੇ, ਇਹੀ ਗੁਰੂ ਕੇ ਬਚਨਾਂ ਨੂੰ ਸਤਿਕਾਰ ਦੇਣਾ ਨਾ। ਗੁਰੂ ਦਾ ਹੁਕਮ ਹੈ ਵੀ ਗੁਰਸਿੱਖ ਖੰਡੇ ਬਾਟੇ ਦਾ ਅੰਮ੍ਰਿਤ ਛਕੇ, ਸਤਸੰਗਤ ਕਰੇ, ਸੇਵਾ ਕਰੇ, ਬਾਣੀ ਪੜ੍ਹੇ, ਇਹ ਗੁਰੂ ਦੇ ਬਚਨ ਹੈ। ਇਹਨਾਂ ਨੂੰ ਕਿੰਨਿਆਂ ਕੁ ਨੇ ਆਦਰ ਸਨਮਾਨ ਦਿੱਤਾ, ਕੋਈ ਵਿਰਲੇ ਹੈ। ਇਸ ਕਰਕੇ ਭਾਈ ਐਸਾ ਆਦਰ ਐਸਾ ਸਨਮਾਨ ਭਾਵ ਗੁਰੂ ਦੇ ਬਚਨਾਂ ਨੂੰ ਜਿਹੜਾ ਮੰਨ ਲੈਣਾ ਨਾ, ਕਮਾ ਲੈਣਾ, ਇਹੀ ਸਭ ਤੋਂ ਵੱਡਾ ਸਨਮਾਨ ਦੇਣਾ। ਇਸ ਕਰਕੇ ਉਹਨਾਂ ਨੇ ਗੁਰੂ ਦੇ ਬਚਨਾਂ ਨੂੰ ਸਹਿਤ ਸਨਮਾਨ ਦੇ ਕਮਾਇਆ ਹੈ।
ਸੁਨ ਮੰਡਲ ਇੱਕ ਜੋਗੀ ਬੈਸੇ,
ਜੋਗੀ ਲੋਕ ਜਿਵੇਂ ਸੁਨ ਦਸਮ ਦੁਆਰ ਦੇ ਵਿੱਚ ਬੈਠ ਕਰਕੇ,
ਨਾਰ ਨਾ ਪੁਰਖ ਕਹੋ ਕਉ ਕੈਸੇ,
ਉਹਨਾਂ ਦੀ ਬਿਰਤੀ ਉੱਥੇ ਦਸਮ ਦੁਆਰ ਵਿੱਚ ਜਾ ਕੇ ਜੁੜਦੀ ਹੈ ਤਾਂ ਕੀ ਵੇਖਦੇ ਹੈ, ਨਾਰ ਨਾ ਪੁਰਖ ਨਾ ਪੰਖਣੂ ਸਾਚੋ ਚਤੁਰ ਸਰੂਪ। ਉਹ ਸੱਚਾ ਜੋ ਵਾਹਿਗੁਰੂ ਹੈ ਉਹਦਾ ਸਰੂਪ ਐਸਾ, ਨਾ ਇਸਤਰੀ ਵਰਗਾ ਨਾ ਪੁਰਖ ਵਰਗਾ, ਐਸਾ ਉਹਨਾਂ ਦੀ ਸਮਾਧੀ ਦਸਮ ਦੁਆਰ ਦੇ ਵਿੱਚ ਜੋਗੀ ਲੋਕਾਂ ਦੀ ਲੱਗੀ ਹੈ। ਇਹ ਸਿੱਧ ਲੋਕ ਜੋਗੀ ਲੋਕ ਵੀ ਸਨ ਦਸਮ ਦੁਆਰ ਵਿੱਚ ਸਮਾਧੀਆਂ ਲਾਉਣ ਵਾਲੇ। ਮਹਾਰਾਜ ਕਹਿਣ ਲੱਗੇ, ਨਹੀਂ ਭਾਈ, ਸੁਨ ਮੰਡਲ ਇੱਕ ਜੋਗੀ ਵੈਸੇ, ਇੱਕ ਜੋਗੀ ਜਿਹੜੇ ਗੁਰਸਿੱਖ ਜੋਗੀ ਜਾਗਦੇ, ਐਸੇ ਜਿਹੜੇ ਗੁਰਸਿੱਖ ਹੈ ਮਹਾਂਪੁਰਖ ਹੈ ਜਿਹੜੇ ਵਾਹਿਗੁਰੂ ਨਾਲ ਜੁੜੇ ਹੋਏ ਹੈ, ਐਨ ਬੈਠੇ ਹੈ, ਜਿਨ੍ਹਾਂ ਦੀ ਬਿਰਤੀ ਐਨ ਜੁੜ ਗਈ ਇਕਾਗਰਤਾ ਦੇ ਵਿੱਚ, ਉਹ ਫੁਰ ਅਵਸਥਾ ਦੇ ਵਿੱਚ ਲੀਨ ਹੋ ਗਏ, ਉੱਥੇ ਮਨ ਕੋਈ ਫੁਰਨਾ ਨਹੀਂ ਉਠਾਉਂਦਾ। ਅਫੁਰ ਮੰਡਲ ਦੇ ਵਿੱਚ ਉਹਨਾਂ ਦੀ ਬਿਰਤੀ ਬੈਠ ਗਈ ਹੈ, ਇਕਾਗਰ ਹੋ ਕੇ ਜੁੜ ਗਈ ਹੈ। ਔਰ ਫਿਰ ਉਹਨਾਂ ਨੂੰ ਨਾਰ ਨਾ ਪੁਰਖ ਕਹੋ ਕਉ ਕੈਸੇ, ਐਸਾ ਜੋ ਵਾਹਿਗੁਰੂ ਪਰਮੇਸ਼ਰ ਹੈ ਜਿਸ ਨੂੰ ਨਾਰੀ ਅਤੇ ਪੁਰਖ ਵਰਗਾ ਨਹੀਂ ਕਹਿ ਕੇ ਦੱਸਿਆ ਜਾ ਸਕਦਾ ਕਿ ਐਸਾ ਉਹਦਾ ਰੂਪ ਹੈ। ਇਸ ਤਰ੍ਹਾਂ ਫਿਰ ਉਹਨਾਂ ਨੇ ਉਸ ਵਾਹਿਗੁਰੂ ਦੇ ਵਿੱਚ ਆਪਣੇ ਚਿੱਤ ਨੂੰ, ਆਪਣੀ ਸੁਰਤੀ ਨੂੰ ਜੋੜਿਆ ਹੋਇਆ ਹੈ। ਇਸ ਕਰਕੇ ਉਹ ਇੱਕ ਰਸ ਵਾਹਿਗੁਰੂ ਦੇ ਵਿੱਚ ਉਹਨਾਂ ਦਾ ਮਨ ਜੁੜਿਆ ਹੋਇਆ ਫੁਰ ਅਵਸਥਾ ਦੇ ਅੰਦਰ।
ਤਿਰ ਭਵਨ ਜੋਤ ਰਹੇ ਲਿਵ ਲਾਈ,
ਇਹਨਾਂ ਭਵਨਾਂ ਦਾ ਜੋ ਪ੍ਰਕਾਸ਼ਤਾ ਹੈ, ਜਾਗਰਤ ਸੁਪਨ ਸੁਖੋਪਤ ਜਾਂ ਮਾਤ ਲੋਕ ਪਤਾਲ ਲੋਕ ਸਵਰਗ ਲੋਕ ਦਾ, ਉਸ ਵਾਹਿਗੁਰੂ ਦੇ ਵਿੱਚ ਉਹਨਾਂ ਨੇ ਜੋਤੀ ਸਰੂਪ ਵਾਹਿਗੁਰੂ ਵਿੱਚ ਆਪਣੀ ਲਿਵ ਸੁਰਤ ਨੂੰ ਲਾਇਆ ਹੋਇਆ, ਜੋੜਿਆ ਹੋਇਆ ਹੈ।
ਸੁਰ ਨਰ ਨਾਥ ਸੱਚੇ ਸ਼ਰਨਾਈ,
ਸੁਰ ਦੇਵ ਤੇ ਨਰ ਇਸ ਲੋਕ ਦੇ ਮਨੁੱਖ ਨੌ ਨਾਥ, ਇਹ ਸਾਰੇ ਸੱਚੇ ਵਾਹਿਗੁਰੂ ਦੀ ਸ਼ਰਨ ਹਨ। ਇਸੇ ਤਰ੍ਹਾਂ ਉਹ ਭਾਈ ਜਿਹੜੇ ਨਰਾਂ ਵਿੱਚੋਂ ਵੀ ਸੁਰ ਦੇਵਤਿਆਂ ਤੋਂ ਵੀ ਉੱਤੇ ਉਹਨਾਂ ਗੁਰਮੁਖਾਂ ਨੇ ਉਸ ਵਾਹਿਗੁਰੂ ਦੇ ਵਿੱਚ ਸੁਰ ਕੌਣ ਹੈ ਸਤੋਗੁਣੀ ਬਿਰਤੀ ਵਾਲੇ ਨਰ ਜਿਹੜੇ ਆ ਰਜੋਗੁਣੀ ਬਿਰਤੀ ਵਾਲੇ ਇਉਂ ਭਾਈ ਉਹਨਾਂ ਨੇ ਸਤੋਗੁਣ ਤੋਂ ਵੀ ਔਰ ਰਜੋਗੁਣ ਤੋਂ ਵੀ ਉੱਤੇ ਨਾਥ ਤਮੋ ਗੁਣ ਨੂੰ ਨੱਥਣ ਵਾਲੇ ਬਿਰਤੀਆਂ ਨੂੰ ਇੰਦਰੀਆਂ ਨੂੰ ਵਿਕਾਰਾਂ ਵਿੱਚੋਂ ਰੋਕਣ ਵਾਲੇ ਇਉਂ ਉਹਨਾਂ ਨੇ ਭਾਈ ਇੱਕ ਵਾਹਿਗੁਰੂ ਦੇ ਚਰਨਾਂ ਦੀ ਸ਼ਰਨ ਲੈ ਕੇ ਉਸ ਵਿੱਚ ਹੀ ਆਪਣੀ ਲਿਵ ਨੂੰ ਲਾਇਆ। ਜਿਨ੍ਹਾਂ ਨੇ ਸੱਚੇ ਦੀ ਸ਼ਰਨ ਲੈ ਲਈ ਉਹ ਦੇਵਤਿਆਂ 'ਚੋਂ ਵੀ ਨਾਥਾਂ ਵਿੱਚੋਂ ਵੀ ਮਨੁੱਖਾਂ ਵਿੱਚੋਂ ਵੀ ਸਾਰਿਆਂ ਤੋਂ ਸ਼ੁਰ ਸ਼੍ਰੋਮਣੀ ਹਨ।
ਆਨੰਦ ਮੂਲ ਅਨਾਥ ਆਧਾਰੀ
ਉਹ ਵਾਹਿਗੁਰੂ ਕੌਣ ਹੈ? ਉਹਦਾ ਕੋਈ ਨਾਥ ਮਾਲਕ ਨਹੀਂ ਹੈ, ਉਹ ਸਾਰਿਆਂ ਦਾ ਨਾਥ ਮਾਲਕ ਹੈ, ਉਹਦਾ ਕੋਈ ਮਾਲਕ ਨਹੀਂ। ਔਰ ਸਾਰਿਆਂ ਦਾ ਆਧਾਰ ਆਸਰਾ ਰੂਪ ਹੈ ਔਰ ਸਾਰਿਆਂ ਦਾ ਮੁੱਢ ਹੈ ਤੇ ਆਨੰਦ ਸਰੂਪ ਹੈ ਵਾਹਿਗੁਰੂ ਪਰਮੇਸ਼ਰ।
ਗੁਰਮੁਖ ਭਗਤ ਸਹਿਜ ਵਿਚਾਰੀ
ਗੁਰਮੁਖਾਂ ਨੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਵਿੱਚ ਹੀ ਵਿਚਾਰ ਵਿੱਚ ਹੀ ਸਤ ਸਰੂਪ ਦੀ ਵਿਚਾਰ ਵਿੱਚ ਹੀ ਸੁਤੇ ਆਪਣੇ ਮਨ ਨੂੰ ਜਿਹੜਾ ਜੋੜਿਆ ਇਹੀ ਭਗਤੀ ਕੀਤੀ ਹੈ ਨਿਸ਼ਕਾਮਤਾ ਦੇ ਸਹਿਤ।
ਭਗਤ ਵਤਸਲ ਪੈ ਕਾਟਣ ਹਾਰੇ
ਉਹ ਵਾਹਿਗੁਰੂ ਭਗਤਾਂ ਦਾ ਇੰਨਾ ਵਤਸਲ ਪਿਆਰਾ ਆਪਣੇ ਭਗਤਾਂ ਦੇ ਸਾਰੇ ਭੈ ਕੱਟ ਦਿੰਦਾ ਦੂਰ ਕਰ ਦਿੰਦਾ। ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਹੈ ਰਾਮ ਰਾਜੇ ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਾਂ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਪ੍ਰਹਿਲਾਦ ਦਾ ਭੈ ਨਹੀਂ ਦੂਰ ਕੀਤਾ, ਰੱਖਿਆ ਕੀਤੀ, ਧਰੂ ਨੂੰ ਬਖਸ਼ਿਸ਼ਾਂ ਕੀਤੀਆਂ। ਦੇਵੀ ਦਾਸ ਜਾਂ ਦੇਵੀ ਚੰਦ ਵੀ ਕਹਿੰਦੇ ਹੈ। ਭੀਮ ਚੰਦ ਦਾ ਜੋ ਮੁੱਖ ਵਜ਼ੀਰ ਸੀ ਗੁਰੂ ਕਲਗੀਧਰ ਦੇ ਦਰਸ਼ਨ ਕਰਕੇ ਮਨੋ ਸਤਿਗੁਰਾਂ ਦਾ ਸੇਵਕ ਬਣ ਗਿਆ। ਭੀਮ ਚੰਦ ਨੂੰ ਬਿਲਾਸਪੁਰ ਦੇ ਰਿਆਸਤ ਦੇ ਰਾਜੇ ਨੂੰ ਜੋ ਈਰਖਾ ਵਿੱਚ ਸਦਾ ਸੜਿਆ ਬਲਿਆ ਰਹਿੰਦਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਤਿਗੁਰਾਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘਰ ਦੀ CID ਲੈਣ ਵਾਸਤੇ ਭੀਮ ਚੰਦ ਨੇ ਭੇਜਿਆ ਦੇਵੀ ਦਾਸ ਨੂੰ। ਦੇਵੀ ਦਾਸ ਆਇਆ ਕਹਿਣ ਲੱਗਾ, ਭੀਮ ਚੰਦ ਤੂੰ ਮਨ ਵਿੱਚੋਂ ਈਰਖਾ ਤਿਆਗ ਦੇ, ਨਫ਼ਰਤ ਛੱਡ ਦੇ, ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਸਤਿਗੁਰੂ ਦੁਨੀਆਂ ਵਿੱਚ ਕਿਤੇ ਨਜ਼ਰ ਨਹੀਂ ਆ ਸਕਦਾ, ਮਨੋ ਸ਼ਰਧਾਲੂ ਬਣ ਜਾ, ਤੈਨੂੰ ਸਾਰੀਆਂ ਬਖਸ਼ਿਸ਼ਾਂ ਮਿਲ ਜਾਣਗੀਆਂ, ਉਹਨਾਂ ਨਾਲ ਨਫ਼ਰਤ ਅਤੇ ਦਵੈਸ਼ ਨਾ ਕਰ। ਕਹਿਣ ਲੱਗਾ, ਜਿਨ੍ਹਾਂ ਅੱਖਾਂ ਨਾਲ ਮੇਰੇ ਸਰੀਕ ਦੁਸ਼ਮਣ ਦੀ ਦਰਸ਼ਨ ਕਰਕੇ ਮਹਿਮਾ ਕਰਦਾ, ਇਹਦੀਆਂ ਅੱਖਾਂ ਵਿੱਚ ਗਰਮ ਤੋੜ, ਗਰਮ ਸਲਾਖਾਂ ਫੇਰ ਕੇ ਇਹਨੂੰ ਅੰਨਾ ਕਰ ਦਿਓ, ਸਜ਼ਾ ਦਿਓ। ਗਰਮ ਸਲਾਖਾਂ ਕਰਕੇ ਜਦੋਂ ਅੱਖਾਂ ਦੇ ਵਿੱਚ ਫੇਰਨ ਲੱਗੇ ਨਾ ਸਾਧ ਸੰਗਤ ਜੀ, ਦੇਵੀ ਦਾਸ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਿਆ। ਆਨੰਦਪੁਰ ਸਾਹਿਬ ਸਿੰਘਾਸਨ 'ਤੇ ਬੈਠੇ ਹੈ, ਚਰਨਾਂ ਵਿੱਚੋਂ ਮਾਸ ਸੜਦਾ ਔਰ ਚਰਨਾਂ ਵਿੱਚੋਂ ਖੂਨ ਵਗਦਾ ਸੰਗਤਾਂ ਨੇ ਵੇਖਿਆ, ਪੁੱਛਿਆ ਮਹਾਰਾਜ ਇਹ ਕੀ ਕੌਤਕ? ਕਹਿਣ ਲੱਗੇ, ਭਾਈ ਦੇਵੀ ਦਾਸ ਦੀਆਂ ਅੱਖਾਂ ਦੇ ਵਿੱਚ, ਨੇਤਰਾਂ ਦੇ ਵਿੱਚ ਗਰਮ ਲਾਲ ਤੋੜ ਕਰਕੇ ਫੇਰੇ ਜਾ ਰਹੇ, ਉਹਦੀ ਰੱਖਿਆ ਕਰ ਰਹੇ ਹਾਂ, ਉਹਦਾ ਧਿਆਨ ਸਾਡੇ ਚਰਨਾਂ ਵਿੱਚ ਜੁੜਿਆ ਹੋਇਆ, ਉਹਦੀ ਰੱਖਿਆ ਕਰ ਰਹੇ ਹਾਂ। ਦੇਵੀ ਦਾਸ ਦਾ ਰੋਮ ਵੀ ਨਹੀਂ ਸੜਨ ਦਿੱਤਾ, ਮੇਰਾ ਸਤਿਗੁਰੂ ਐਸਾ ਭੈ ਨੂੰ ਕੱਟਣ ਵਾਲਾ, ਦੁੱਖਾਂ ਨੂੰ ਕੱਟਣ ਵਾਲਾ। ਉਹ ਭਗਤਾਂ ਦਾ ਵਤਸਲ ਪਿਆਰਾ ਜੰਮਣ ਮਰਨ ਦੇ ਭੈ ਵੀ ਕੱਟ ਦਿੰਦਾ, ਸੰਸਾਰ ਦੇ ਦੁੱਖਾਂ ਨੂੰ ਵੀ ਦੂਰ ਕਰਦਾ ਹੈ।
ਹਉਮੈ ਮਾਰ ਮਿਲੇ ਪੱਗ ਧਾਰੇ
ਇਹਨਾਂ ਨੇ ਆਪਣੇ ਪੱਗ ਗੁਰੂ ਵੱਲ ਨੂੰ ਧਾਰਨ ਕੀਤੇ ਹੈ, ਚਲਾਏ ਹੈ, ਉਹਨਾਂ ਦੀ ਹਉਮੈ ਨੂੰ ਮਾਰ ਦਿੱਤਾ, ਮੇਟ ਦਿੱਤਾ, ਨਾਸ ਕਰ ਦਿੱਤਾ। ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੇ ਨਾਮ ਰੂਪ ਚਰਨ ਜਿਨ੍ਹਾਂ ਨੇ ਵਿਸਾਲੇ ਚਿੱਤ ਚਰਨ ਨਾਮ, ਉੱਥੇ ਜਿਹੜੀ ਹਉਮੈ ਸੀ ਉਹ ਨਾਮ ਰੂਪ ਚਰਨਾਂ ਨੇ ਜਦੋਂ ਉੱਥੇ ਹਿਰਦੇ ਵਿੱਚ ਨਿਵਾਸ ਗੁਰਮੁਖਾਂ ਦੇ ਕਰ ਲਿਆ ਅਤੇ ਹਉਮੈ ਨੂੰ ਮਾਰ ਦਿੱਤਾ ਅਤੇ ਉਹ ਵਾਹਿਗੁਰੂ ਵਿੱਚ ਮਿਲ ਗਏ ਹੈ।
ਅਨਕ ਯਤਨ ਕਰ ਕਾਲ ਸੰਤਾਏ
ਅਨੇਕਾਂ ਯਤਨਾਂ ਕਰਕੇ ਜਿਹੜਾ ਕਾਲ ਮੌਤ ਦਾ ਭੈ ਜੀਵ ਨੂੰ ਸਤਾਉਣ ਵਾਲਾ, ਦੁਖੀ ਕਰਨ ਵਾਲਾ ਹੈ, ਤਰ੍ਹਾਂ ਤਰ੍ਹਾਂ ਦੇ ਜੀਵ ਇਸ ਦੇ ਹਰ ਤਰ੍ਹਾਂ ਦੇ ਭੈ ਤੋਂ ਸਤੇ ਪਏ ਦੁਖੀ ਹੋਏ ਹੋਏ
ਵਰਨ ਲਿਖਾਏ ਮੰਡਲ ਮਹਿ ਆਏ
ਵਰਨ ਲਿਖਾ ਕੇ ਇਸ ਮੰਡਲ ਮਾਤ ਲੋਕ ਦੇ ਵਿੱਚ ਜੀਵ ਆਇਆ ਕਿ ਜਦੋਂ ਜੀਵ ਜਨਮ ਲੈਂਦਾ ਵਾਹਿਗੁਰੂ ਕਹਿੰਦਾ ਤੂੰ ਆਪ ਹੀ ਇੱਥੇ ਲਿਖ ਦੇ ਕਿੰਨਾ ਕੁ ਸਮਾਂ ਉੱਥੇ ਰਹਿਣਾ ਮਾਤ ਲੋਕ ਵਿੱਚ ਬਾਅਦ ਦੇ ਵਿੱਚ ਦੇਹ ਦਾ ਸੰਸਾਰ ਦਾ ਮੋਹ ਪੈ ਜਾਂਦਾ ਮਨ ਵਿੱਚ ਪਰ ਮਹਾਰਾਜ ਕਹਿੰਦੇ ਜਿਹੜਾ ਵੀ ਜੀਵ ਆਇਆ ਨਾ ਮੰਡਲ ਹੈ ਇਸ ਮਾਤ ਲੋਕ ਵਿੱਚ ਸਮੂਹ ਮਾਤ ਲੋਕ ਦੇ ਮੰਡਲ ਵਿੱਚ ਉਹ ਭਾਈ ਮਰਨਾ ਲਿਖਾ ਕੇ ਆਇਆ ਹੈ
ਜਨਮ ਪਦਾਰਥ ਦੁਬਦਾ ਖੋਵੈ
ਜੀਵ ਮਨੁੱਖਾ ਜਨਮ ਰੂਪ ਅਮੋਲਕ ਪਦਾਰਥ ਨੂੰ ਪ੍ਰਾਪਤ ਕਰਕੇ ਨਾ ਦੁਬਦਾ ਦੇ ਵਿੱਚ ਪੈ ਕੇ ਚਿੱਤੇਪਣ ਵਿੱਚ ਪੈ ਕੇ ਡੋਲ ਰਹੇ ਆ ਭਟਕ ਰਹੇ ਹੈ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਪਾਸੇ ਤੋਂ ਜਾਣ ਤੋਂ ਹਟ ਕੇ ਨਾ ਮਨਮੁਖਾਂ ਔਰ ਕਸੰਗਤ ਦੇ ਰਸਤੇ ਤੇ ਚੱਲ ਕੇ ਐਸਾ ਮਨੁੱਖਾ ਜਨਮ ਅਮੋਲਕ ਇਹਨੂੰ ਗਵਾ ਰਹੇ ਹੈ ਅਮੋਲਕ ਮਨੁੱਖਾ ਜਨਮ ਦੀ ਬਾਜੀ ਇਹਨਾਂ ਨੇ ਜੀਵਾਂ ਨੇ ਖੋ ਲਈ ਹੈ ਜਿਹੜੀ ਹੱਥ ਵਿੱਚ ਆਈ ਸੀ ਮਨੁੱਖਾ ਜੀਵਨ ਨੂੰ ਜਿੱਤਣ ਦੀ ਸਤਸੰਗ ਦੁਆਰਾ
ਚੀਨਸ ਭਰਮ ਭਰਮ ਰੋਵ
ਆਪਣੇ ਸਰੂਪ ਨੂੰ ਜਾਣਿਆ ਨੀ ਭਰਮ ਦੇ ਵਿੱਚ ਗਿਆਨ ਵਿੱਚ ਫਸ ਫਸ ਕੇ ਜੀਵ ਜੰਮਣ ਮਰਨ ਵਿੱਚ ਪੈ ਪੈ ਕੇ 84 ਲੱਖ ਜੂਨਾਂ ਵਿੱਚ ਰੋਂਦੇ ਆ ਵਿਰਲਾਪ ਕਰਦੇ ਆ
ਕਹਿਤੋ ਪੜ੍ਹਤੋ ਸੁਣਤੋ ਏਕ
ਕਹਿਣਾ ਹੈ ਪੜ੍ਹਨਾ ਤੇ ਸੁਣਨਾ ਭਾਈ ਇੱਕ ਵਾਹਿਗੁਰੂ ਦਾ ਨਾਮ ਗੁਰਮੁਖਾਂ ਦੀ ਅਵਸਥਾ ਹੈ ਜਿਹਨਾਂ ਮਨੁੱਖਾ ਜਨਮ ਨੂੰ ਜਿੱਤ ਲਿਆ ਨਾ ਇਸ ਬਾਜੀ ਨੂੰ ਪ੍ਰਾਪਤ ਕਰਕੇ ਅਜਾਈ ਨਹੀਂ ਖੋਇਆ ਹੱਥ ਵਿੱਚੋਂ ਦੁਬਧਾ ਵਿੱਚ ਪੈ ਕੇ ਇੱਕ ਦੇ ਨਾਮ ਨੂੰ ਕਹਿੰਦੇ ਆ ਇੱਕ ਦੇ ਨਾਮ ਨੂੰ ਸੁਣਦੇ ਆ ਇੱਕ ਦੇ ਨਾਮ ਨੂੰ ਉਚਾਰਦੇ ਹਨ ਐਸੀ ਉਹਨਾਂ ਦੀ ਅਵਸਥਾ ਹੈ
ਧੀਰਜ ਧਰਮ ਧਰਨੀ ਧਰ ਟੇਕ
ਔਰ ਉਹਨਾਂ ਨੂੰ ਧੀਰਜ ਹੈ ਔਰ ਉਹਨਾਂ ਨੂੰ ਧਰਮ ਦੀ ਪ੍ਰਾਪਤੀ ਹੋਈ ਹੈ ਧਰਤੀ ਨੂੰ ਧਾਰਨ ਵਾਲਾ ਜੋ ਮਾਲਕ ਆ ਉਹਦੀ ਟੇਕ ਓਟ ਆਸਰਾ ਲਿਆ ਧੰਨ ਸਾਹਿਬ ਜਾਦੇ ਜਿਹਨਾਂ ਦਾ ਐਡਾ ਵੱਡਾ ਧਰਮ ਵਿੱਚ ਧੀਰਜ ਸੀ ਨਾ ਨੀਹਾਂ ਵਿੱਚ ਚੜਾਉਣਾ ਪ੍ਰਵਾਨ ਕਰ ਲਿਆ ਪਰ ਧਰਮ ਦੇ ਵਿੱਚ ਇੰਨਾ ਧੀਰਜ ਰੱਖਿਆ ਧਰਮ ਤੋਂ ਡੋਲੇ ਨਹੀਂ ਅੱਜ ਬੰਦੇ ਦਾ ਧੀਰਜ ਦੁਨੀਆਂ ਦੇ ਪਦਾਰਥਾਂ ਵਿੱਚ ਲਾ ਕੇ ਮਿੰਟ ਵਿੱਚ ਡੋਲ ਜਾਂਦਾ ਪਰ ਐਡਾ ਵੱਡਾ ਧੀਰਜ ਧਰਮ ਦੇ ਵਿੱਚ ਰੱਖਿਆ ਕਿ ਵਾਹਿਗੁਰੂ ਦੀ ਓਟ ਤੋਂ ਬਿਨਾਂ ਸਤਿਗੁਰਾਂ ਦੇ ਆਸਰੇ ਤੋਂ ਬਿਨਾਂ ਦੁਨੀਆਂ ਦੇ ਪਦਾਰਥਾਂ ਦਾ ਲਾਲਚ ਨਹੀਂ ਕੀਤਾ ਨਾ ਹੀ ਪਦ ਪਦਵੀਆਂ ਵੱਲ ਵੇਖਿਆ ਇਸ ਕਰਕੇ ਜਿਨ੍ਹਾਂ ਨੇ ਇੱਕ ਦੀ ਟੇਕ ਆਸਰਾ ਲਿਆ ਉਹਨਾਂ ਦੇ ਹਿਰਦੇ ਵਿੱਚ ਧੀਰਜ ਵੀ ਔਰ ਉਹਨਾਂ ਦੇ ਪਾਸ ਧਰਮ ਵੀ ਹੈ
ਜਤ ਸਤ ਸੰਜਮ ਹਿਰਦੇ ਸਮਾਏ
ਇਹਨਾਂ ਨੇ ਹਿਰਦੇ ਵਿੱਚ ਨਾਮ ਵਸਾ ਲਿਆ ਉਹਨਾਂ ਦਾ ਜਤ ਵੀ ਉਹਨਾਂ ਦਾ ਸਤ ਵੀ ਦਾਨ ਕਰਨਾ ਔਰ ਇੰਦਰੀਆਂ ਦਾ ਦਮਨ ਕਰਨਾ ਇਹ ਸਾਰੇ ਸ਼ੁਭ ਗੁਣ ਵੀ ਉਹਨਾਂ ਦੇ ਪੂਰੇ ਹੋ ਜਾਂਦੇ ਹੈ ਜਤ ਸਤ ਔਰ ਸੰਜਮ ਦੇ ਸਹਿਤ ਰਹਿੰਦੇ ਹਨ
ਚੌਥੇ ਪਦ ਕਹੋ ਜੇ ਮਨ ਪਤੀ ਆਏ
ਇਹਨਾਂ ਦਾ ਮਨ ਪਤੀਤ ਗਿਆ ਭਰੋਸਾ ਆ ਗਿਆ ਨਾ ਪੂਰੇ ਸਤਿਗੁਰੂ ਦੇ ਉੱਤੇ ਭਰੋਸੇ ਵਾਲਿਆਂ ਨੂੰ ਚੌਥਾ ਪਦ ਕੀ ਹੈ ਵਾਹਿਗੁਰੂ ਦੀ ਪ੍ਰਾਪਤੀ ਦਾ ਬ੍ਰਹਮ ਗਿਆਨ ਇਹ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਅਖੀਰ ਵਿੱਚ
ਸੱਚੇ ਨਿਰਮਲ ਮੈਲ ਨਾ ਲਾਗੈ
ਇਹਨਾਂ ਦੀ ਸੱਚੇ ਵਾਹਿਗੁਰੂ ਦੇ ਚਰਨਾਂ ਵਿੱਚ ਮਨ ਜੁੜ ਗਿਆ ਬਿਰਤੀ ਜੁੜ ਗਈ ਉਹ ਉੱਜਲ ਹੋ ਗਏ ਸ਼ੁੱਧ ਹੋ ਗਏ ਵਿਕਾਰਾਂ ਦੀ ਉਹਨਾਂ ਨੂੰ ਕੋਈ ਮੈਲ ਨਹੀਂ ਲੱਗਦੀ ਕਿਸੇ ਤਰ੍ਹਾਂ ਦੀ
ਗੁਰ ਕੈ ਸ਼ਬਦ ਧਰਮ ਭਉ ਭਾਗੈ
ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਉਹਨਾਂ ਦਾ ਜਿਹੜਾ ਭਰਮ ਸੀ ਅਗਿਆਨ ਉਹ ਵੀ ਦੂਰ ਹੋ ਗਿਆ ਜੰਮਣ ਮਰਨ ਦਾ ਡਰ ਵੀ ਉਹਨਾਂ ਦਾ ਭੱਜ ਗਿਆ ਦੂਰ ਹੋ ਗਿਆ ਨਾਸ ਹੋ ਗਿਆ ਹੈ
ਮੂਰਤ ਮੂਰਤ ਆਦਿ ਅਨੂਪ
ਸੁੰਦਰ ਜੋ ਵਾਹਿਗੁਰੂ ਦਾ ਮੂਰਤ ਸਰੂਪ ਹੈ ਨਾ ਉਹ ਸਾਧ ਸੰਗ ਦੀ ਅਨੂਪਮ ਹੈ ਜਿੰਨੀਆਂ ਮੂਰਤਾਂ ਦੇਖਦੇ ਹਾਂ ਨਾ ਆਪਾਂ ਇਹ ਸਾਰੀਆਂ ਮੂਰਤਾਂ ਦੇ ਵਿੱਚ ਆਦਿ ਵਾਹਿਗੁਰੂ ਪਰਮੇਸ਼ਰ ਦੀ ਸੂਰਤ ਹੈ ਉਸੇ ਦਾ ਨਿਵਾਸ ਹੈ ਐਸਾ ਅਨੂਪਮ ਜਿਹਦੀ ਉਪਮਾ ਕਰਕੇ ਨਹੀਂ ਦੱਸੀ ਜਾ ਸਕਦੀ ਸਾਰੀਆਂ ਮੂਰਤਾਂ ਵਿੱਚ ਉਸੇ ਦੀ ਸੂਰਤ ਝਲਕ ਰਹੀ ਹੈ ਜੋ ਸੰਸਾਰ ਦਾ ਵੀ ਆਦਿ ਹੈ ਵਾਹਿਗੁਰੂ ਪਰਮੇਸ਼ਰ
ਨਾਨਕ ਜਾਚੈ ਸਾਚ ਸਰੂਪ
ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਆ ਸਿੱਧ ਲੋਕੋ ਸੰਤਾਂ ਨੇ ਗੁਰੂ ਰੂਪ ਮਾਨ ਸਰੋਵਰ ਤੇ ਆ ਕੇ ਕੀ ਮੰਗਿਆ ਇੱਕ ਸੱਚੇ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਦਾ ਦਾਨ ਮੰਗਿਆ ਉਹਨਾਂ ਨੇ ਹੀਰਾ ਨਾਮ ਰੂਪ ਇਹੀ ਸਭ ਤੋਂ ਵੱਡਾ ਹੀਰਾ ਮੰਗਿਆ ਉਹਨਾਂ ਨੇ। ਦੁਨੀਆ ਦੇ ਪਦਾਰਥ ਨਹੀਂ ਜਿਵੇਂ ਤੁਸੀਂ ਮੰਗਦੇ ਫਿਰਦੇ ਹੋ, ਉਹ ਨਹੀਂ ਇਹ ਚੀਜ਼ਾਂ ਮੰਗਦੇ। ਉਹ ਹੀਰੇ ਰਤਨ ਕੀ ਮੰਗਦੇ ਆ? ਪ੍ਰੇਮ ਰੂਪ ਰਤਨ ਮੰਗਦੇ ਆ, ਹੀਰਾ ਰੂਪ ਨਾਮ ਪਰਮੇਸ਼ਰ ਦਾ ਮੰਗਦੇ ਆ। ਰਿਦਾ ਸ਼ੁੱਧ ਹੋ ਜਾਏ, ਮੋਤੀ ਮੰਗੇ ਆ ਉਹਨਾਂ ਨੇ। ਇਸ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਉਹ ਜੱਚ ਹੈ, ਮੰਗਦੇ ਕੀ ਹੈ? ਸੱਚੇ ਸਰੂਪ ਵਾਹਿਗੁਰੂ ਦੀ ਪ੍ਰਾਪਤੀ, ਇਹੀ ਦਾਤ ਉਹ ਜੀਵਨ ਵਿੱਚ ਮੰਗਦੇ ਹਨ ਵਾਹਿਗੁਰੂ ਪਰਮੇਸ਼ਰ ਦੇ ਦਰ ਤੋਂ ਕਿ ਇਹ ਵਾਹਿਗੁਰੂ ਦਿਸਣ ਵਾਲੇ ਸੰਸਾਰ ਵਿੱਚ ਸਾਰਿਆਂ ਵਿੱਚ ਹੀ ਤੇਰੀ ਮੂਰਤ ਵਸ ਰਹੀ ਹੈ ਅਤੇ ਸਾਨੂੰ ਤੇਰੀ ਪ੍ਰਾਪਤੀ ਹੋਏ, ਇਹੀ ਦਾਤ ਉਹਨਾਂ ਨੇ ਮੰਗਣਾ ਕੀਤੀ ਹੈ। ਪੁੱਲਾਂ ਚੁੱਕਾਂ ਗੁਰਸੰਗਤ ਦੀ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ।
ਸੂਰਤ ਮੂਰਤ ਰਾਦ ਅਨੂਪ, ਨਾਨਕ ਜਾਚੈ ਸਾਚ ਸਰੂਪ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।